ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮੁਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮਹੀ ਪ੍ਰਤ ਪਾਲੋ ਹਮ ਮਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮਹੀ ਪ੍ਰਤ ਪਾਲੋ ਹਮ ਮਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਆ ਸੁਮਾਰ ਬੇਅੰਤ ਸੁਆਮੀ ਤੇਰ ਅੰਤ ਨ ਕਿਨਹੀ ਲਹੀਆ ਰਹਾਉ ਕੋਟ ਪਰਾਗ ਹਮਾਰੇ ਖੰਡ ਹੋ ਅਨਕ ਬੁਧੀ ਸਮਝਾਵੋ ਹੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹਿਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਤੁਮਾਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹਿਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਅੰਤ ਨਾ ਤੁਮਹੀ ਲਹੀਆ ਤੇਰੋ ਅੰਤ ਨਾ ਕਿਨਹੀ ਲਹੀਆ ਤੇਰੋ ਅੰਤ ਨਾ ਕਿਨਹੀ
ਸਾਰੇ ਉਸ ਨੂੰ ਪਵਿੱਤਰ ਕਰੋ ਤੇਰੋ ਅੰਤ ਨਾ ਕਿਨਹੀ ਲਹੀਆ ਤੇਰੋ ਅੰਤ ਨਾ ਕਿਨਹੀ ਲਹੀਆ ਤੇਰੋ ਅੰਤ ਨਾ
ਕਿਨਹੀ ਲਹੀਆ ਤੇਰੋ ਅੰਤ ਨਾ ਕਿਨਹੀ ਲਹੀ
ਸੁਆਰ ਬੇਅੰਤ ਸੁਆਮੀ ਸੁਮਾਰ ਬੇਅੰਤ ਸੁਆਮੀ
ਬੇਸੁਮਾਰ ਬੇਅੰਤ ਸੁਆਮੀ ਬੇਸੁਮਾਰ ਬੇਅੰਤ ਸੁਆਮੀ
ਤੇਰੇ ਅੰਤ ਨਾ ਕਿਨਹੀ ਲਹੀਆ ਤੇਰੇ ਅੰਤ ਨਾ ਕਿਨਹੀ ਲਹੀਆ ਤੇਰੇ ਅੰਤ ਨਾ
ਕਿਨਹੀ ਲਹੀਆ ਤੇਰੋ ਅੰਤ ਨਾ
ਵਾਹਿਗੁਰੂ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਛਤਰ ਚਵਰ ਤਖਤ ਦੇ ਮਾਲਕ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਹਜ਼ੂਰੀ ਵਿੱਚ, ਪਾਵਨ ਗੋਦ ਵਿੱਚ ਜਿਤਨੇ ਵੀ ਗੁਰਸਿੱਖ ਮਾਈ ਭਾਈ ਇਸ ਵੇਲੇ ਆਣ ਗੁਰ ਬੈਠੇ ਹੋ, ਸਭਨਾਂ ਨੂੰ ਜੀ ਆਇਆ, ਜੀ ਆਇਆ, ਜੀ ਆਇਆ। ਵੱਡੇ ਭਾਗਾਂ ਤੋਂ ਬਿਨਾਂ ਇਹ ਅਵਸਰ ਪ੍ਰਾਪਤ ਨਹੀਂ ਹੁੰਦਾ ਜਿਹੜਾ ਆਪਾਂ ਨੂੰ ਹੋ ਰਿਹਾ ਹੈ, ਇਹ ਮੌਕਾ ਨਹੀਂ ਬਣਦਾ। ਜ਼ਿੰਦਗੀ ਸਾਡੀ ਗ੍ਰਸਥੀਆਂ ਦੀ ਜ਼ਿੰਦਗੀ, ਰੁਝੇਵਿਆਂ ਭਰਪੂਰ, ਬਚਪਨ ਵਿੱਚ ਤਾਂ ਸ਼ੁੱਧ ਬੁੱਧੀ ਨਹੀਂ ਹੁੰਦੀ, ਨਾ ਅਸੀਂ ਜਵਾਨੀ ਵਿੱਚ ਵਿਹਲੇ ਹੁੰਦੇ ਹਾਂ, ਨਾ ਅਸੀਂ ਬੁਢਾਪੇ ਵਿੱਚ ਜਾ ਕੇ ਕਦੀ ਵਿਹਲੇ ਹੁੰਦੇ ਹਾਂ। ਪਰ ਫਿਰ ਵੀ ਜਿਹੜੀਆਂ ਆਤਮਾਵਾਂ, ਜਿਹੜੇ ਜੀਵ ਧਿਆਨ ਕਰਦੇ ਨੇ, ਜਿਹੜੇ ਆ ਕੇ ਜੁੜ ਬੈਠਦੇ ਨੇ, ਮੈਂ ਨਿਸ਼ਚੇ ਕਰਕੇ ਮੰਨਦਾ ਉਹ ਵੱਡੇ ਭਾਗਾਂ ਵਾਲੇ ਨੇ। ਫਿਰ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਜਗਤ ਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਦੇਸ਼ ਅਤੇ ਵਿਦੇਸ਼ਾਂ ਦੀ ਗੱਲ ਤਾਂ ਰਹੀ ਹਾਂ, ਬੜੇ ਉਤਸ਼ਾਹ ਦੇ ਨਾਲ ਐਸਾ ਸਾਰਾ ਕੁਝ ਹੋ ਰਿਹਾ ਹੈ। ਮੈਂ ਤਾਂ ਐਸਾ ਪ੍ਰਤੀਤ ਕਰਦਾ, ਹਰ ਸਿੱਖ ਦਾ ਘਰ 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 ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ। ਫਿਰ ਵੀ ਤੁਸੀਂ ਫੁਰਸਤ ਕੱਢ ਕੇ ਆਏ ਹੋ, ਮੈਂ ਸਭਨਾਂ ਨੂੰ ਜੀ ਆਇਆਂ ਕਹਿੰਦਾ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ, ਬਹੁਤ ਬਹੁਤ ਵਧਾਈਆਂ ਦਿੰਦਾ। ਨਾਲ ਇਸ ਬਣ ਦੀ ਵੀ ਵਿਸ਼ੇਸ਼ ਤੌਰ ਤੇ ਵਧਾਈ ਦਿੰਦਾ, ਜੋ ਕੁਝ ਕੱਲ੍ਹ ਵਾਪਰਿਆ ਹੈ, ਇੱਕ ਇਤਿਹਾਸਕ ਦਿਨ ਹੋ ਨਿਬੜਿਆ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੀ ਸੰਮਤੀ ਦੇ ਨਾਲ, ਉਹਨਾਂ ਦੇ ਉੱਦਮ ਦੇ ਨਾਲ, ਉਹ ਸੰਮਤੀ ਜਿਹੜੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਪਿਆਰ ਕਰਨ ਵਾਲੀ ਹੈ, ਉਹ ਉੱਦਮ ਜਿਹੜਾ ਉੱਦਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਪਰ ਉਪਕਾਰਾਂ ਦਾ ਕਰਜ਼ ਚੁਕਾਉਣ ਵਾਲਾ ਹੈ। ਉੱਦਮ ਸਰਹੱਦ ਦੇ ਦੋਵਾਂ ਪਾਸਿਆਂ ਸਰਕਾਰਾਂ ਨੇ ਉੱਦਮ ਕੀਤਾ ਹੈ, ਯਤਨ ਕੀਤਾ ਹੈ, ਹੋਰ ਅਨੇਕਾਂ ਲੋਕਾਂ ਨੇ ਆਪਣਾ ਆਪਣਾ ਯਥਾ ਸ਼ਕਤ ਯਥਾ ਯੋਗ ਹਿੱਸਾ ਪਾਇਆ ਤੇ ਕੱਲ੍ਹ ਦਾ ਦਿਨ ਸਾਨੂੰ ਵੇਖਣ ਨੂੰ ਮਿਲਿਆ। ਡੇਰਾ ਬਾਬਾ ਨਾਨਕ ਸਾਹਿਬ ਸਥਾਨ ਦੇ ਕੋਲ ਹੀ ਕਰਤਾਰਪੁਰ ਸਾਹਿਬ ਦੇ ਰਾਵੀ ਤੋਂ ਪਾਰ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਕਰੀਬਨ 18 ਸਾਲ ਦੀ ਲਗਾਤਾਰ ਦੀ ਕਰਮ ਭੂਮੀ, ਉਸਦਾ ਲਾਂਘਾ ਖੁੱਲ੍ਹਿਆ ਹੈ। ਜਿਤਨੇ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਚੋਂ ਹਾਜ਼ਰੀ ਭਰ ਕੇ ਤੇ ਇਸ ਵੇਲੇ ਮੰਜੀ ਸਾਹਿਬ ਦੀਵਾਨ ਅਸਥਾਨ ਤੇ ਜੁੜੇ ਹੋਏ ਹੋ, ਜਾਂ ਟੈਲੀਵਿਜ਼ਨ ਦੇ ਰਾਹੀਂ ਦੂਰ ਦੁਰਾਡੇ ਆਪੋ ਆਪਣੇ ਘਰਾਂ ਵਿੱਚ ਆਪਣੇ ਆਪਣੇ ਸਥਾਨਾਂ ਤੇ ਜੁੜੇ ਹੋਏ ਹੋ, ਮੈਂ ਤੁਹਾਨੂੰ ਸਭਨਾਂ ਨੂੰ ਇਸ ਲਾਂਘੇ ਦੇ ਖੁੱਲ੍ਹਣ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ, ਮੁਬਾਰਕਾਂ ਦਿੰਦਾ। ਸਾਰੇ ਹੀ ਮਨੁੱਖ, ਸਾਰੇ ਹੀ ਜੀਵ ਜਿਨ੍ਹਾਂ ਨੇ ਜੋ ਜੋ ਜਿੰਨਾ ਜਿੰਨਾ ਹਿੱਸਾ ਪਾਇਆ ਹੈ, ਉਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਪਾਤਰ ਨੇ, ਪਰ ਉਹਨਾਂ ਦੀਆਂ ਬਖਸ਼ਿਸ਼ਾਂ ਸਦਾ ਹੁੰਦੀਆਂ ਹਨ। ਦੋਹਾਂ ਪਾਸਿਆਂ ਦੀਆਂ ਸਰਕਾਰਾਂ, ਦੋਹਾਂ ਪਾਸਿਆਂ ਦੇ ਲੋਕ ਸੁਖੀ ਵਸਣ, ਰਾਜ਼ੀ ਵਸਣ ਅਤੇ ਸਭਨਾਂ ਦੇ ਅੰਦਰ ਕਰਤਾਰ ਚਿੱਤ ਆਵੇ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ, ਆਦੇਸ਼ ਹੈ। ਹੁਣੇ ਹੁਣੇ ਮਾਣਯੋਗ ਭਾਈ ਸਾਹਿਬ ਜੀ ਦੇ ਪਾਸੋਂ ਆਪਣੇ ਇਹ ਪਿਆਰਾ ਸ਼ਬਦ ਸਰਵਣ ਕੀਤਾ, ਜੋ ਸਾਡੇ ਗੁਰੂ ਤੇ ਸਿੱਖਾਂ ਦੇ ਵਿੱਚ, ਨਿਤਨੇਮੀਆਂ ਵਿੱਚ, ਗੁਰਬਾਣੀ ਨਾਲ ਪਿਆਰ ਕਰਨ ਵਾਲਿਆਂ ਵਿੱਚ ਬਹੁਤ ਪਾਪੂਲਰ ਹੈ, ਬਹੁਤ ਜਾਣਿਆ ਜਾਂਦਾ ਹੈ, ਪੜ੍ਹਿਆ ਜਾਂਦਾ ਹੈ, ਤਕਰੀਬਨ ਯਾਦ ਹੈ ਤਿੰਨ ਪਦਾਂ ਤੇ ਅਧਾਰਤ ਇਹ ਸ਼ਬਦ। ਜੋ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਉਸ ਵੇਲੇ ਸਾਨੂੰ ਪ੍ਰਾਪਤ ਹੋਇਆ, ਜਿਸ ਵੇਲੇ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੋਇਆ, ਮਾਣਯੋਗ ਸਿੰਘ ਸਾਹਿਬ ਯਾਨੀ ਬਲਵਿੰਦਰ ਸਿੰਘ ਜੀ ਹੋਰਾਂ ਨੇ ਪਿਆਰ ਨਾਲ ਸਾਨੂੰ ਸ਼ਬਦ ਸਰਵਣ ਕਰਵਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 673 ਤੇ 74 ਤੇ ਸੁਭਾਅ ਨਾਮ ਹੈ। ਤਿੰਨ ਪਦਾਂ ਤੇ ਆਧਾਰਿਤ ਸ਼ਬਦ ਹੈ। ਰਹਾਉ ਦੀਆਂ ਤੁਕਾਂ ਨੇ ਥੋੜਾ ਜਿਹਾ ਸੰਖੇਪਾਂ ਨਾਲ ਆਪਾਂ ਧਿਆਨ ਕਰ ਲਈਏ। ਸਤਿਗੁਰੂ ਜੀ ਮਹਾਰਾਜ ਪਰਮੇਸ਼ਵਰ ਦੀ ਕਰਤਾਰ ਦੀ ਸਿਫਤ ਕਰਦਿਆਂ ਹੋਇਆਂ ਆਖਦੇ ਨੇ, ਜਿਹਵਾ ਏਕ ਕਵਨ ਗੁਣ ਕਹੀਐ, ਜ਼ਬਾਨ ਇੱਕ ਹੈ ਤਾਂ ਕਿਹੜਾ ਕਿਹੜਾ ਗੁਣ ਜਿਹੜਾ ਹੈ ਜਾਂ ਕਿੰਨੇ ਜਿਹੜੇ ਗੁਣ ਨੇ ਤੁਹਾਡੇ ਉਹ ਕਹੇ ਜਾ ਸਕਦੇ ਨੇ। ਗੁਣ ਨਾਮ ਹੈ ਵਡਿਆਈ ਦਾ, ਕਿਹੜੀਆਂ ਵਡਿਆਈਆਂ ਤੁਹਾਡੀਆਂ ਕੀਤੀਆਂ ਜਾ ਸਕਦੀਆਂ ਨੇ। ਕਿਉਂ ਐਸਾ ਕਿਉਂ ਆਖਿਆ, ਬੇਸ਼ੁਮਾਰ ਬੇਅੰਤ ਸੁਆਮੀ। ਸ਼ੁਮਾਰ ਸ਼ਬਦ ਫਾਰਸੀ ਦਾ ਹੈ, ਬੇਸ਼ੁਮਾਰ ਜਿਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹੋਵੇ, ਬੇਅੰਤ ਜਿਸਦਾ ਅੰਤ ਨਾ ਪਾਇਆ ਜਾ ਸਕਦਾ ਹੋਵੇ। ਤੁਹਾਡੇ ਗੁਣ ਗਿਣਤੀ ਤੋਂ ਬਾਹਰੋ ਨੇ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇਰੋ ਅੰਤ ਨਾ ਕਿ ਹੀ ਲਹੀ ਹੈ, ਐ ਪਰਮੇਸ਼ੁਰ ਐ ਕਰਤਾਰ, ਅੱਜ ਤੱਕ ਕਿਸੇ ਨੇ ਤੇਰਾ ਅੰਤ ਨਹੀਂ ਪਾਇਆ, ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ। ਅਸੀਂ ਤੇਰੇ ਗੁਣਾਂ ਦਾ ਅੰਤ ਕੀ ਪਾ ਸਕਦੇ ਹਾਂ ਜਿਹੜੇ ਇੱਕ ਜ਼ਬਾਨ ਵਾਲੇ ਹਾਂ। ਹਮਰੀ ਜਿਹਦਾ ਏਕ ਪ੍ਰਭ ਹਰ ਕੇ ਗੁਣ ਅਗਮ ਅਗਾਹ, ਹਰ ਕੇ ਗੁਣ ਅਗਮ ਅਥਾਹ, ਹਮ ਕਿਉਂ ਕਰ ਜਪੇ ਆਏ ਹਾਂ। ਐਸਾ ਮਤ ਸੋਚਣਾ ਕਿ ਸਤਿਗੁਰੂ ਮਹਾਰਾਜ ਇਹਨੂੰ ਕਹਿ ਰਹੇ ਨੇ ਕਿ ਸ਼ਾਇਦ ਬਹੁਤੀਆਂ ਜ਼ਬਾਨਾਂ ਦੇ ਨਾਲ ਉਸਦਾ ਅੰਤ ਪੈ ਸਕਦਾ ਹੈ, ਨਹੀਂ ਹੈ, ਐਸਾ ਕੁਛ ਨਹੀਂ ਹੈ। ਹਜ਼ਾਰਾਂ ਜ਼ਬਾਨਾਂ ਦੀ ਹੋਣ, ਲੱਖਾਂ ਜ਼ਬਾਨਾਂ ਦੀ ਹੋਣ, ਤੇ ਵਾਹਿਗੁਰੂ ਜੀ ਦੇ ਗੁਣਾਂ ਦਾ ਅੰਤ ਨਹੀਂ ਦੇ ਪਾਇਆ ਜਾ ਸਕਦਾ। ਅਸੀਂ ਉਸਦੇ ਨਾਲ ਜੁੜਦੇ ਹਾਂ, ਉਸਦੇ ਗੁਣਾਂ ਦਾ ਜ਼ਿਕਰ ਕਰਦੇ ਹਾਂ, ਗੁਣਾਨੁਵਾਦ ਕਰਦੇ ਹਾਂ, ਉਸ ਨਾਲ ਸਾਂਝ ਬਣਾਉਣ ਵਾਸਤੇ, ਉਸ ਨਾਲ ਪਿਆਰ ਕਰਨ ਵਾਸਤੇ, ਤਾਂ ਕਿ ਵਾਹਿਗੁਰੂ ਜੀ ਦੇ ਜਿਹੜੇ ਸ਼ੁੱਭ ਗੁਣ ਨੇ ਇਹ ਹੌਲੀ ਹੌਲੀ ਸਾਡੇ ਜੀਵਨ ਦਾ ਹਿੱਸਾ ਬਣ ਜਾਣ। ਗੁਰੂ ਕੇ ਸਿੱਖ ਬੜੇ ਸੁਚੇਤ ਨੇ, ਪਰ ਇਸ ਵਾਸਤੇ ਅਸੀਂ ਕਦਾਚਿਤ ਨਹੀਂ ਗੁਣ ਗਾਉਂਦੇ ਕਿ ਅਸੀਂ ਵਾਹਿਗੁਰੂ ਜੀ ਦੇ ਗੁਣਾਂ ਦਾ ਕੋਈ ਅੰਤ ਪਾਉਣ ਵਾਸਤੇ ਬੈਠੇ ਹਾਂ, ਗਿਣਤੀਆਂ ਕਰਨ ਵਾਸਤੇ ਬੈਠੇ ਹਾਂ, ਤੇ ਬਸ ਇਤਨੇ ਗੁਣ ਹੁਣ ਮੁੱਕ ਗਏ, ਐਸਾ ਨਹੀਂ ਕੁਛ ਹੈ। ਪੰਚਮ ਪਾਤਸ਼ਾਹ ਹਜ਼ੂਰ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਧਨਾਸਰੀ ਰਾਗ ਦੇ ਵਿੱਚ ਜੋ ਹੈ ਸੇਧ ਦਿੰਦਾ ਹੈ ਕਿ ਗਾਇਨ ਕਰਨ ਵਾਲੇ ਪ੍ਰੇਮੀ ਧਿਆਨ ਰੱਖਣ, ਅਗਰ ਇਹ ਸ਼ਬਦ ਧਨਾਸਰੀ ਰਾਗ ਵਿੱਚ ਗਾਇਨ ਕੀਤਾ ਜਾਵੇ ਤਾਂ ਫਿਰ ਕੀ ਬਾਤ ਹੈ। ਆਰੰਭ ਦੇ ਵਿੱਚ ਹਜ਼ੂਰ ਨੇ ਜੋ ਬਚਨ ਕੀਤੇ ਨੇ ਆਪਾਂ ਸਹਿਜੀ ਸਹਿਜੀ ਵਿਚਾਰਨ ਦਾ ਯਤਨ ਕਰਦੇ ਹਾਂ। ਜਿਵੇਂ ਕਿ ਮੈਂ ਬੇਨਤੀ ਕੀਤੀ ਹੈ ਝੱਟ ਪਹਿਲਾਂ, ਇਹ ਸ਼ਬਦ ਸਾਡੇ ਵਿੱਚ ਬਹੁਤ ਕਾਮਨ ਹੈ, ਬੜਾ ਆਮ ਹੈ, ਬਹੁਤ ਪਾਪੂਲਰ ਹੈ। ਇਸ ਦੀਆਂ ਬਹੁਤ ਸਾਰੀਆਂ ਪੰਕਤੀਆਂ ਤਕਰੀਬਨ ਹਰ ਗੁਰਸਿੱਖ ਨੂੰ ਜ਼ਬਾਨੀ ਯਾਦ ਨੇ। ਤਿੰਨ ਪਦਾਂ ਤੇ ਆਧਾਰਿਤ ਸਿਰਫ ਸ਼ਬਦ ਹੈ। ਭਾਵੇਂ ਤੁਹਾਨੂੰ ਯਾਦ ਹੀ ਹੋਵੇਗਾ, ਐਸੀ ਗੱਲ ਹੈ, ਸੰਭਵ ਹੈ, ਪਰ ਮੇਰੇ ਜੀਵਨ ਦਾ ਤਜਰਬਾ ਹੈ ਔਰ ਅਕਸਰ ਹੀ ਵਿਵਾਨ ਸੱਜਣ ਸਤਿਗੁਰਾਂ ਨਾਲ ਪਿਆਰ ਕਰਨ ਵਾਲੇ ਸੱਜਣ ਆਖਿਆ ਕਰਦੇ ਨੇ, ਗੁਰਬਾਣੀ ਐਸੀ ਅੰਮ੍ਰਿਤ ਧਾਰਾ ਹੈ, ਐਸੀ ਅੰਮ੍ਰਿਤ ਦੀ ਧਾਰ, ਜਿਸ ਵੇਲੇ ਵੀ ਜਦੋਂ ਵੀ ਜਿੰਨੀ ਵਾਰ ਵੀ ਜਿਸ ਵੇਲੇ ਵੀ ਕੋਈ ਵੀ ਜਿਹੜਾ ਵੀ ਜਿੰਨੀ ਵਾਰ ਵੀ ਇਸ ਨੂੰ ਪੜ੍ਹੇਗਾ, ਮੁੜ ਮੁੜ ਕੇ ਯਾਦ ਕਰੇਗਾ, ਮੁੜ ਮੁੜ ਕੇ ਵਿਚਾਰਨ ਦਾ ਯਤਨ ਕਰੇਗਾ, ਉਸ ਨੂੰ ਆਨੰਦ ਹੀ ਆਨੰਦ ਆਵੇਗਾ। ਇਹ ਕਦੀ ਉਸ ਦਾ ਸਵਾਦ ਫਿੱਕਾ ਪੈਣ ਵਾਲਾ ਨਹੀਂ ਹੈ। ਹਰ ਸਮੇਂ ਸੱਜਣ ਗੁਰੂ ਕੇ ਪਿਆਰ ਵਾਲੇ ਜਿਸ ਨੂੰ ਵਿਚਾਰਦੇ ਨੇ ਤੇ ਸਹਿਜੇ ਹੀ ਉਹਨਾਂ ਦੀ ਜਿਹੜੀ ਬਿਰਤੀ ਹੈ, ਸੁਰਤੀ ਹੈ, ਉਹ ਵਿਸਮਾਦ ਦੀ ਅਵਸਥਾ ਤੇ ਚਲੀ ਜਾਂਦੀ ਹੈ। ਹੁਣ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਮਾਰਗ ਸਾਨੂੰ ਦੱਸਿਆ ਹੈ ਕਿ ਪਰਮੇਸ਼ੁਰ ਇੱਕ ਓਅੰਕਾਰ ਕੈਸਾ ਹੈ, ਇੱਕ ਓਅੰਕਾਰ ਕੈਸਾ ਹੈ, ਉਸ ਦੇ ਕੁਛ ਗੁਣਾਂ ਦਾ ਜ਼ਿਕਰ ਮਹਾਰਾਜ ਨੇ ਮੂਲ ਮੰਤਰ ਦੇ ਵਿੱਚ ਕੀਤਾ। ਸਾਰੀ ਬਾਣੀ ਦਾ ਜੋ ਆਦ ਹੈ, ਮੁੱਢ ਹੈ, ਆਰੰਭ ਹੈ, ਸਤਿਗੁਰਾਂ ਦੇ ਉਪਦੇਸ਼ਾਂ ਦਾ ਜੋ ਆਰੰਭ ਹੈ, ਅਸਾਂ ਨੇ ਹੁਣੇ ਹੁਣੇ ਆਖਿਆ ਇੱਕ ਓਅੰਕਾਰ ਸਤਨਾਮ ਬੋਲੋ ਸਾਰੇ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਹੀ ਗੁਰਪ੍ਰਸਾਦ। ਚੰਗੀ ਗੱਲ ਕੀਤੀ ਮਾਨਯੋਗ ਸਿੰਘ ਸਾਹਿਬਾਨ ਜੀ ਨੇ ਪਿਛਲੇ ਦਿਨ। ਵੈਸੇ ਤਾਂ ਜੇ ਇਹਨਾਂ ਦੀ ਆਦੇਸ਼ ਕਰ ਦਿੰਦੇ ਕਿ ਹਰ ਸਿੱਖ ਜਾਂ ਸਾਰੇ ਸਿੱਖ ਰਲ ਕੇ ਜਾਂ ਸਾਰੇ ਪਰਿਵਾਰ ਰਲ ਕੇ ਬੈਠ ਕੇ ਜਪ ਦਾ ਪਾਠ ਕਰਨ, ਜਪਜੀ ਸਾਹਿਬ ਦਾ ਪਾਠ ਕਰਨ, ਜਿਵੇਂ ਕਿ ਮੈਂ ਸੋਚਦਾ ਹਾਂ, ਤਾਂ ਹੋਰ ਗੱਲ ਵਧੀਆ ਹੁੰਦੀ। ਲੇਕਿਨ ਉਸ ਤੋਂ ਵੀ ਸ਼ਾਇਦ ਇਹਨਾਂ ਨੇ ਵਧੀਆ ਪ੍ਰਤੀਤ ਕੀਤੀ ਕਿ ਜਪ ਸ਼ਾਇਦ ਸਾਰੇ ਸਿੱਖਾਂ ਨੂੰ ਯਾਦ ਨਾ ਹੋਵੇ ਜਾਂ ਪੜ੍ਹਨ ਦਾ ਸਮਾਂ ਨਾ ਕੱਢ ਸਕਦੇ ਹੋਣ ਜਾਂ ਕਿਸੇ ਪ੍ਰਕਾਰ ਕੋਈ ਵੀ ਕਾਰਨ ਹੋਵੇ, ਤਾਂ ਸਾਰੇ ਸਿੱਖ ਇਹ ਕੁਝ ਦਿਨ ਜਿਹੜੇ ਨੇ ਸ਼ਾਮ ਨੂੰ 5 ਵਜੇ 10 ਮਿੰਟ 12 ਮਿੰਟ ਬੈਠ ਕੇ ਮੂਲ ਮੰਤਰ ਦਾ ਪਾਠ ਕਰਿਆ ਕਰਨ। ਮੂਲ ਮੰਤਰ ਦੇ ਵਿੱਚ ਹੀ ਨਾ ਵਾਹਿਗੁਰੂ ਜੀ ਦਾ ਜਿਹੜਾ ਸਰੂਪ ਹੈ ਜਿਸ ਦੇ ਲੜ ਸਾਨੂੰ ਗੁਰੂ ਨਾਨਕ ਸਾਹਿਬ ਨੇ ਲਗਾਇਆ ਉਸਦਾ ਵਿਸਥਾਰ ਸਾਨੂੰ ਮਿਲ ਜਾਂਦਾ ਹੈ। ਇੱਕ ਓਅੰਕਾਰ, ਉਸਦੇ ਅੱਗੇ ਅਗਲੀ ਸਾਰੀ ਬਾਤ ਪੰਚਮ ਪਾਤਸ਼ਾਹ ਮਹਾਰਾਜ ਅੱਜ ਜਿਵੇਂ ਆਖ ਰਹੇ ਨੇ ਉਹਨਾਂ ਦੇ ਵਿੱਚੋਂ ਗੁਣ ਲੈਂਦੇ ਹੋਇਆਂ ਉਹਨਾਂ ਦਾ ਜੋ ਵਿਸਥਾਰ ਕਰ ਰਹੇ ਨੇ, ਵਿਆਖਿਆ ਕਰ ਰਹੇ ਨੇ ਸਾਹਿਬ ਜੀ, ਆਪਾਂ ਵਿਚਾਰਨ ਦਾ ਯਤਨ ਕਰੀਏ। ਮਾਨਯੋਗ ਗਿਆਨੀ ਸ਼ਮਸ਼ੇਰ ਸਿੰਘ ਜੀ ਹੋਰਾਂ ਨੂੰ ਬੇਨਤੀ ਹੈ, ਇੱਕ ਵਾਰ ਕਿਰਪਾ ਕਰੋ, ਫਿਰ ਸਾਨੂੰ ਸਹਿਜੇ ਸਹਿਜੇ ਸਰਵਣ ਕਰਵਾਓ ਤਾਂ ਕਿ ਆਪਾਂ ਅੱਖਰੀ ਅਰਥ ਵਿਚਾਰਨ ਦਾ ਯਤਨ ਕਰੀਏ। ਸਮੂਹ ਗੁਰਸਿੱਖ ਮਾਈ ਭਾਈ ਜਿੱਥੇ ਜਿੱਥੇ ਵੀ ਥਾਂ ਬਣਦੀ ਹੈ ਸਾਰੇ ਬੈਠ ਜਾਓ, ਸੱਜ ਜਾਓ, ਰਸਨਾ ਪਵਿੱਤਰ ਕਰੋ। ਬੋਲੋ ਜੀ ਵਾਹਿਗੁਰੂ, ਬੋਲੋ ਜੀ
ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ।
ਕਿਤਨੇ ਸਾਰੇ ਨੇ ਪਹਿਲੂ ਨੇ ਵਾਹਿਗੁਰੂ ਜੀ ਦੀ ਸ਼ਖਸੀਅਤ ਦੇ ਬਾਬਤ ਇੱਕ ਧਿਆਨ ਕਰਨਾ। ਅਸੀਂ ਹਰ ਸਮੇਂ ਅਰਦਾਸ ਕਰਦੇ ਹਾਂ, ਸੰਖੇਪ ਰੂਪ ਵਿੱਚ ਵੀ ਕਰ ਲੈਂਦੇ ਹਾਂ, ਇਹ ਠੀਕ ਹੈ। ਲੇਕਿਨ 2 ਵਾਰ ਜਿਸ ਵੇਲੇ ਅਸੀਂ ਨਿਤਨੇਮ ਕਰਦੇ ਹਾਂ ਸੁਬਾਹ ਤੇ ਸ਼ਾਮ ਨੂੰ, ਗੁਰੂ ਖਾਲਸਾ ਜੀ ਦਾ ਆਦੇਸ਼ ਹੈ ਕਿ ਹਰ ਸਿੱਖ ਅਰਦਾਸ ਕਰੇ। ਉਹ ਅਰਦਾਸ ਜਿਹਨੂੰ ਸਰਬੱਤ ਖਾਲਸਾ ਜੀ ਕੀ ਅਰਦਾਸ ਆਖਿਆ ਜਾਂਦਾ ਹੈ, ਜੋ ਅੰਕਿਤ ਹੋਈ ਹੋਈ ਹੈ। ਅਰਦਾਸ ਕਰਦਿਆਂ ਕਰਦਿਆਂ ਜਿਸ ਵੇਲੇ ਅਸੀਂ ਇਸ ਪਲ ਤੇ ਪਹੁੰਚਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਵਿਵੇਕ ਦਾਨ, ਅੱਗੇ ਕੀ ਆਖਦੇ ਹਾਂ ਵਿਸਾਹ ਦਾਨ, ਫਿਰ ਆਖਦੇ ਹਾਂ ਭਰੋਸਾ ਦਾਨ। ਵਿਸਾਹ ਕੀ ਹੈ? ਵਿਸਾਹ ਨਾਮ ਹੈ ਵਿਸ਼ਵਾਸ ਦਾ। ਵਿਸ਼ਵਾਸ ਕਾਹਦਾ? ਅਸੀਂ ਮੰਗ ਕਰਦੇ ਹਾਂ ਕਿ ਇਹ ਪਰਮੇਸ਼ਰ ਜੀ, ਇਹ ਕਰਤਾਰ, ਉਹ ਸ੍ਰੀ ਅਕਾਲ ਪੁਰਖ ਜੀ, ਕਿਰਪਾ ਕਰੋ ਤੁਸੀਂ ਸਾਡੇ ਅੰਦਰ, ਸਾਨੂੰ ਇਹ ਦਾਨ ਬਖਸ਼ੋ, ਵਿਸਾਹ ਦਾ ਦਾਨ ਬਖਸ਼ੋ, ਵਿਸਾਹ ਦਾ, ਵਿਸ਼ਵਾਸ ਦਾ। ਕਾਹਦਾ ਵਿਸ਼ਵਾਸ? ਕਰਤਾਰ ਹੈ, ਵਾਹਿਗੁਰੂ ਹੈ, ਇਹ ਸਾਡੇ ਅੰਦਰ ਵਿਸ਼ਵਾਸ ਆਵੇ। ਵਾਹਿਗੁਰੂ ਨਜ਼ਰ ਨਹੀਂ ਆਉਂਦਾ, ਜਿਵੇਂ ਕੁਝ ਨਾਸਤਕ ਲੋਕ ਵੀ ਅੜਿੱਕਾ ਡਾਉਣ ਵਾਸਤੇ ਜਾਂ ਕੁਝ ਵਿਅਕਤੀ ਗੱਲ ਕਰ ਲੈਣਗੇ, ਸਾਨੂੰ ਵਿਖਾਓ ਜੀ ਰੱਬ ਹੈ ਕਿੱਥੇ, ਤੁਸੀਂ ਅਰਬੜੇ ਵਾਹਿਗੁਰੂ ਵਾਹਿਗੁਰੂ ਆਖ ਦਿਓ ਜਾਂ ਵਾਹਿਗੁਰੂ ਦੀਆਂ ਗੱਲਾਂ ਕਰ ਦਿਓ, ਵਿਖਾਓ ਸਾਨੂੰ ਰੱਬ ਕਿੱਥੇ ਹੈ। ਤਾਂ ਸਧਾਰਨ ਮਨੁੱਖ ਦਾ ਹਿਰਦਾ ਜਿਹੜਾ ਹੈ ਨਾ, ਉਹ ਥੋੜ੍ਹਾ ਜਿਹਾ ਬੋਲ ਸਕਦਾ ਹੁੰਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਹੈ, ਜੋ ਹੀ ਉਹਨਾਂ ਨੇ ਜਪ ਆਰੰਭ ਕੀਤਾ ਹੈ ਤੇ ਜਪ ਆਰੰਭ ਕਰਦਿਆਂ ਹੋਇਆਂ ਪਹਿਲਾ ਸ਼ਲੋਕ ਹੀ ਆਖਿਆ, ਆਦ ਸੱਚ, ਬੋਲੋ ਸਾਰੇ, ਆਦ ਸੱਚ, ਜੁਗਾਦ ਸੱਚ, ਹੈ ਤਹੀ ਸੱਚ, ਨਾਨਕ ਉਸੀ ਤਹੀ ਸੱਚ। ਜਪ ਦਾ ਆਰੰਭ ਇੱਥੋਂ ਹੈ, ਪਹਿਲੇ ਸ਼ਲੋਕ ਤੋਂ, ਆਦ ਸੱਚ, ਜੁਗਾਦ ਸੱਚ, ਹੈ ਹੀ ਸੱਚ ਨਾਨਕ ਹੋ ਸੀ ਪੀ ਸੱਚ ਤੇ ਸੱਚ ਨਾਮ ਹੈ ਪਰਮੇਸ਼ਰ ਦਾ ਕਰਤਾਰ ਦਾ ਵਾਹਿਗੁਰੂ ਦਾ ਸਾਡੇ ਅੰਦਰ ਇਸ ਗੱਲ ਦਾ ਯਕੀਨ ਹੋਵੇ ਅਸੀਂ ਵੇਖਿਆ ਨਹੀਂ ਵੇਖਿਆ ਦਿਸ ਪਵੇਗਾ ਉਹਨਾਂ ਨੂੰ ਅਹਿਸਾਸ ਹੋ ਜਾਵੇਗਾ ਉਹਨਾਂ ਨੂੰ ਜਿਨ੍ਹਾਂ ਦੀਆਂ ਗਿਆਨ ਦੇ ਨਾਲ ਗੁਰਮਤ ਗਿਆਨ ਦੇ ਨਾਲ ਅੱਖਾਂ ਖੁੱਲ੍ਹ ਜਾਣਗੀਆਂ ਉਹ ਮੰਨ ਜਾਣਗੇ ਹਾਂ ਜੋ ਗੁਰੂ ਸਾਹਿਬ ਨੇ ਆਖਿਆ ਹੈ ਸਹੀ ਆਖਿਆ ਹੈ ਪਰ ਉਹਨਾਂ ਹੀ ਪੂਰਨੀਆਂ ਤੇ ਅੱਗੇ ਵੱਧਦੇ ਹੋਏ ਪੰਜਵੇਂ ਪਾਤਸ਼ਾਹ ਹਜ਼ੂਰ ਕਹਿੰਦੇ ਨੇ ਸਿੱਖ ਬਿਰਤੀ ਇਕਾਗਰ ਬਿਰਤੀ ਪਿਆਰ ਵਾਲੀ ਬਿਰਤੀ ਵਾਹਿਗੁਰੂ ਜੀ ਦੇ ਧਿਆਨ ਦੇ ਵਿੱਚ ਆ ਕੇ ਅਯੋਂ ਆਖੇ ਤੁਮ ਦਾਤੇ ਤੁਸੀਂ ਹੋ ਦੇਣ ਵਾਲੇ ਤੁਸੀਂ ਹੋ ਦੇਣ ਵਾਲੇ ਕੀ ਮਤਲਬ ਹੈ ਤੁਸੀਂ ਹੀ ਹੋ ਦੇਣ ਵਾਲੇ ਐਸਾ ਮਤ ਸੋਚਣਾ ਕਿ ਫਲਾਣਾ 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 ਦੇਣ ਵਾਲਾ ਹੈ ਨਹੀਂ ਪਾਤਸ਼ਾਹ ਕਹਿੰਦੇ ਨੇ ਤਿੰਨ ਦਾਤੇ ਦੇਣ ਵਾਲੇ ਤੁਸੀਂ ਹੋ ਜਨਮ ਦੇਣ ਵਾਲਾ ਕੌਣ ਹੈ ਜੀਵਨ ਦੇਣ ਵਾਲਾ ਕੌਣ ਹੈ ਆਹਾਰ ਦੇਣ ਵਾਲਾ ਤੇ ਹੋਰ ਸਾਰਾ ਕੁਝ ਦੇਣ ਵਾਲਾ ਕਰਨ ਵਾਲਾ ਕੌਣ ਹੈ ਅਸੀਂ ਜੇ ਕਿਸੇ ਬੰਦੇ ਵੱਲ ਧਿਆਨ ਕਰਾਂਗੇ ਮਨੁੱਖ ਵੱਲ ਧਿਆਨ ਕਰਾਂਗੇ ਬੰਦੇ ਬਣਾਉਣ ਵਾਲਾ ਕੌਣ ਹੈ ਮਨੁੱਖ ਬਣਾਉਣ ਵਾਲਾ ਕੌਣ ਹੈ ਇਹਨਾਂ ਬੰਦਿਆਂ ਨੂੰ ਇਹਨਾਂ ਮਨੁੱਖਾਂ ਨੂੰ ਸ਼ਵਾਸ ਦੇਣ ਵਾਲਾ ਕੌਣ ਹੈ ਇਹਨਾਂ ਦੇ ਘਰ ਤੇ ਧਨ ਧਾਮ ਭਰਨ ਵਾਲਾ ਕੌਣ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਹੋਰ ਕੋਈ ਨਹੀਂ ਹੈ ਕੋਈ ਨਹੀਂ ਹੈ ਹੋਰ ਅਸੀਂ ਰੱਬ ਦਾ ਪਾਠ ਕਰਦੇ ਹਾਂ ਤੁਸੀਂ ਸਾਰੇ ਕਰਕੇ ਆਇਓ ਮੈਂ ਵਾਰ ਵਾਰ ਇੱਥੋਂ ਦੀ ਤੇ ਸਭ ਥਾਵਾਂ ਤੇ ਹੱਥ ਜੋੜ ਕੇ ਮੈਂ ਆਖਦਾ ਪਿਆਰੇ ਗੱਲ ਨੂੰ ਐਵੇਂ ਦੇ ਨਾ ਸਮਝੋ ਇਹ ਐਵੇਂ ਦੇ ਸਮਝਣ ਵਾਲੀ ਗੱਲ ਨਹੀਂ ਹੈ ਜੇ ਕਿਹੜੀ ਗੱਲ ਕਿ ਹਰ ਸਿੱਖ ਨਿਤਨੇਮੀ ਹੋਵੇ ਉਹ ਅੰਮ੍ਰਿਤਧਾਰੀ ਹੈ ਫਿਰ ਤਾਂ ਹੋਇਆ ਹੀ ਹੋਇਆ ਨਾ ਵਚਨਬੱਧ ਹੈ ਪੰਥ ਦੇ ਸਨਮੁੱਖ ਜੇ ਅੰਮ੍ਰਿਤ ਨਹੀਂ ਲੈ ਸਕਿਆ ਜੇ ਉਹ ਸਾਬਤ ਸੂਰਤ ਨਹੀਂ ਲਈ ਹੈ ਭਾਵੇਂ ਭਾਈ ਹੈ ਤੇ ਭਾਵੇਂ ਮਾਈ ਹੈ ਤੁਸੀਂ ਮਾਇੰਡ ਨਾ ਕਰਨਾ ਤੇ ਜੇ ਕੋਈ ਮਾਇੰਡ ਕਰੇਗਾ ਵੀ ਮਹਿਸੂਸ ਵੀ ਕਰੇਗਾ ਗਿਆਨੀ ਜੀ ਨੇ ਭਾਰੀ ਗੱਲ ਆਖ ਦਿੱਤੀ ਹੈ ਤੇ ਮੈਂ ਤੁਹਾਡੇ ਪਾਸੋਂ ਖਿਮਾ ਮੰਗ ਲੈਂਦਾ ਮੈਂ ਕਹਿਣਾ ਚਾਹਾਂਗਾ ਜਿਹੜਾ ਨਿਤਨੇਮ ਨਹੀਂ ਕਰਦਾ ਸਿੱਖ ਕਾਹਦਾ ਹੋਇਆ ਭਲਾ ਕਾਹਦਾ ਸਿੱਖ ਹੈ ਜਿਹੜਾ ਸਿੱਖ ਜਪ ਨਹੀਂ ਪੜ ਕੇ ਆਇਆ ਇਸ ਵੇਲੇ ਸਿੱਖ ਕੀ ਹੋਇਆ ਬਈ ਸਤਿਗੁਰਾਂ ਦੀ ਸਿੱਖਿਆ ਹੀ ਤਾਂ ਸਿੱਖੀ ਹੈ ਸਿੱਖੀ ਕੀ ਹੈ ਹੋਰ ਗੁਰੂ ਨਾਨਕ ਦੀ ਸਿੱਖਿਆ ਹੀ ਤਾਂ ਸਿੱਖੀ ਹੈ ਤੇ ਜਿਸਨੇ ਪਾਸ ਸਿੱਖਿਆ ਹੀ ਨਹੀਂ ਹੈ ਜਿਹੜਾ ਸਿੱਖਿਆ ਨਾਲ ਹੀ ਪਿਆਰ ਨਹੀਂ ਕਰਦਾ ਸਿੱਖਿਆ ਦੀ ਹੀ ਵਿਚਾਰ ਨਹੀਂ ਕਰਦਾ ਜਿਸ ਦੇ ਜੀਵਨ ਦਾ ਇਹ ਨਿਯਮ ਹੀ ਨਹੀਂ ਹੈ ਸਿੱਖ ਕਿੰਨਾ ਕੁ ਹੈ ਅਸੀਂ ਆਪਣੇ ਅੰਦਰ ਝਾਤ ਪਾ ਕੇ ਫਿਰ ਆਪੇ ਜਵਾਬ ਦੇ ਲਈਏ ਹੋਰ ਕੀ ਗੱਲ ਹੈ ਪਰ ਜਿਹੜਾ ਸਿੱਖ ਅੱਜ ਵੀ ਜਪ ਦਾ ਪਾਠ ਕਰਕੇ ਆਇਆ ਹੈ ਉਸਨੂੰ ਇਹ ਬਚਨ ਜ਼ਰੂਰ ਯਾਦ ਹੋਣਗੇ ਗੁਰਾ ਇੱਕ ਦੇਹ ਬੁਝਾਈ ਕੀ ਭਲਾ ਸਭਨਾ ਜੀਆਂ ਕਾ ਇੱਕ ਦਾਤਾ ਸਭਨਾ ਜੀਆਂ ਕਾ ਇੱਕ ਦਾਤਾ ਔਰ ਸੋ ਮੈਂ ਵਿਸਰ ਨਾ ਜਾਈ ਸਦਾ ਧਿਆਨ ਰੱਖੀਏ ਨਾ ਰਿਸਕ ਦਸਤੇ ਆਕਸ ਹਵਾਰਾ ਏ ਕੇ ਆਸ ਵਸੇ ਦਹੰਦ ਸੂਈ ਦੇਣ ਵਾਲਾ ਉਹੀ ਹੈ ਇੱਕ ਤੂੰ ਹੋਰ ਨਹੀਂ ਹੈ ਕੋਈ ਤੂੰ ਬਾਤੇ ਫਿਰ ਆਖਿਆ ਠਾਕੁਰ ਆਖਿਆ ਜਾਂਦਾ ਹੈ ਵੱਡੇ ਨੂੰ ਪ੍ਰਤਪਾਲਕ ਵੱਡੇ ਪਾਲਕ ਸਾਨੂੰ ਪਾਲਣ ਵਾਲੇ ਔਰ ਨਾਲ ਆਖਿਆ ਨਾਇਕ ਕਹਿੰਦੇ ਨੇ ਆਗੋ ਨੂੰ ਖਸਮ ਮਾਲਕ ਨੂੰ ਹੇ ਜੀ ਤੁਸੀਂ ਸਾਡੇ ਦਾਤੇ ਤੁਸੀਂ ਸਾਡੇ ਠਾਕੁਰ ਤੁਸੀਂ ਸਾਡੇ ਪਾਲਕ ਤੁਸੀਂ ਸਾਡੇ ਆਗੂ ਤੁਸੀਂ ਸਾਡੇ ਖਸਮ ਹੁਣ ਸਿੱਖ ਮਨ ਬੋਲਣਾ ਤਾਂ ਨਹੀਂ ਨਾ ਚਾਹੀਦਾ ਕਈ ਨਹੀਂ ਕਿ ਦਾਤਾ ਉਹ ਹੈ ਆਗੂ ਵੀ ਉਹ ਹੈ ਖਸਮ ਵੀ ਉਹ ਹੈ ਪ੍ਰਪਾਲਕ ਵੀ ਉਹ ਹੈ ਰੱਖਿਅਕ ਵੀ ਉਹ ਹੈ ਅਜੇ ਹੋਰ ਅੱਗੇ ਜ਼ਿਕਰ ਕਰ ਰਹੇ ਨੇ ਪਾਤਸ਼ਾਹ ਕੀ ਫਰਮਾਇਆ ਜੀ
नमुक नमुक तुम ही प्रत पालो हो हम बारक तुमरे तारे।
नमुक नमुक तुम ही प्रत पालो तुसी प्रतपाला कर दो साड़ी संभाल कर दो तुसी हर नमुक 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 ਮਨੁੱਖ ਮਨੁੱਖ ਤੁਮ ਹੀ ਪ੍ਰਤਪਾਲੋ ਤੁਸੀਂ ਆਪਾਂ ਇਉਂ ਕਹਿ ਲਈਏ ਹਰ ਅੱਖ ਝਮਕਣ ਦੇ ਨਾਲ ਹਰ ਸਵਾਸ ਦੇ ਨਾਲ ਸਾਡਾ ਧਿਆਨ ਰੱਖਦੇ ਹੋ ਅਹਿਸਾਸ ਹੋਵੇਗਾ ਜਦੋਂ ਅਸੀਂ ਜੁੜਾਂਗੇ ਜਦੋਂ ਗਿਆਨ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ ਫਿਰ ਅਸੀਂ ਮਹਿਸੂਸ ਕਰਾਂਗੇ ਹਮ ਬਾਰਕ ਤੁਮ ਰੇ ਧਾਰੇ ਅਸੀਂ ਬੱਚੇ ਹਾਂ ਤੁਹਾਡੇ ਬਣਾਏ ਹੋਏ ਤੁਹਾਡੇ ਟਿਕਾਏ ਹੋਏ ਅਸੀਂ ਬੱਚੇ ਹਾਂ ਇਹ ਜੀ ਵਾਹਿਗੁਰੂ ਜੀ ਅਸੀਂ ਤੁਹਾਡੇ ਬੱਚੇ ਹਾਂ ਤੁਹਾਡੇ ਬਣਾਏ ਹੋਏ ਟਿਕਾਏ ਹੋਏ
ਜਿਹਾ ਇੱਕ ਕਹਿਨ ਗੁਣ ਕਹੀਏ
ਜ਼ਬਾਨ ਇੱਕ ਹੈ ਕਿਹੜੇ ਕਿਹੜੇ ਗੁਣ ਆਖੀਏ ਜੀ
ਬੋ ਸੁਨਾਰ ਬੇਅੰਤ ਸੁਵਾਨੀ ਤੇਰੇ ਅੰਤ ਨਹੀਂ ਲਹੀਏ
ਜਿਨ੍ਹਾਂ ਦਾ ਸ਼ੁਮਾਰ ਨਹੀਂ ਪਾਇਆ ਜਾ ਸਕਦਾ ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੁਵਾਮੀ ਜੀ ਤੁਹਾਡਾ ਅੰਤ ਮੈਂ ਕਿਵੇਂ ਲੈ ਸਕਦਾ
ਹਾਂ ਪਰਾਗ ਹਮਾਰੇ ਖੰਡੇ ਹੋ ਅੰਕ ਬਿਜੀ ਸਮਝਾਵੇ ਹੋ
ਤੁਸੀਂ ਮਹਾਨ ਹੋ ਕਿੱਡੇ ਮਹਾਨ ਹੋ ਹਾਂਜੀ ਇਹ ਧਿਆਨ ਕਰਿਓ ਜੇ ਕਿੱਡੇ ਮਹਾਨ ਹੋ ਤੁਸੀਂ ਕੋਟ ਪਰਾਗ ਹਮਾਰੇ ਖੰਡੇ ਹੋ ਅਸੀਂ ਇੱਕ ਭੁੱਲ ਨਹੀਂ ਕਰਦੇ ਹੁਣ ਸ਼ਬਦ ਸਧਾਰਨ ਦੀ ਭੁੱਲ ਦਾ ਸਧਾਰਨ ਦੀ ਗਲਤੀ ਦਾ ਨਹੀਂ ਹੈਗਾ ਅਪਰਾਧ ਦਾ ਸ਼ਬਦ ਵਰਤਿਆ ਮਹਾਰਾਜ ਨੇ ਕੋਟ ਪਰਾਧ ਜਿਹੜਾ ਅਪਰਾਧ ਕਰਨ ਵਾਲਾ ਬੰਦਾ ਦੋਸ਼ੀ ਮੰਨਿਆ ਜਾਂਦਾ ਹੈ ਮੁਜਰਮ ਮੰਨਿਆ ਜਾਂਦਾ ਹੈ ਪਰ ਤੁਸੀਂ ਕੈਸੇ ਹੋ ਜੀ ਤੁਸੀਂ ਕਿੰਨੇ ਮਹਾਨ ਹੋ ਜੀ ਤੁਸੀਂ ਕਿਤਨੇ ਬਿਆਨੂ ਹੋ ਜੀ ਤੇ ਸਾਡੇ ਔਗਣਾਂ ਦਾ ਤਾਂ ਹੋਇਆ ਹੀ ਹੋਇਆ ਨਾ ਸਾਡੇ ਅਪਰਾਧਾਂ ਦਾ ਵੀ ਤੁਸੀਂ ਧਿਆਨ ਨਹੀਂ ਕਰਦੇ ਹੋ ਸਾਡੇ ਅਪਰਾਧ ਛਿਮਾ ਕਰ ਦਿੰਦੇ ਹੋ ਪਰ ਛਿਮਾ ਨਹੀਂ ਕਰਦੇ ਸਾਡੇ ਅੰਦਰੋਂ ਅਪਰਾਧ ਬਿਲਕੁਲ ਹੀ ਕੱਢ ਦਿੰਦੇ ਹੋ ਤੁਸੀਂ ਕਿਸੇ ਵੀ ਅਪਰਾਧ ਸਾਡੇ ਕੋਟ ਅਪਰਾਧ ਕੋਟ ਕਰੋੜਾਂ ਹੀ ਅਪਰਾਧ ਹਮਾਰੇ ਖੰਡੋ ਔਰ ਫਿਰ ਕਹਿੰਦੇ ਨੇ ਅੰਤ ਵਿਧੀ ਸਮਝਾਵੋ ਅਨੇਕਾਂ ਢੰਗਾਂ ਦੇ ਨਾਲ ਸਾਨੂੰ ਸਮਝਾਉਂਦੇ ਹੋ ਅਨੇਕਾਂ ਢੰਗਾਂ ਦੇ ਨਾਲ ਵਾਹਿਗੁਰੂ ਇਸ ਤਰ੍ਹਾਂ ਨਹੀਂ ਸਮਝ ਆਉਂਦੀ ਇਸ ਤਰ੍ਹਾਂ ਸਮਝ ਆ ਜਾਏ ਇਸ ਤਰ੍ਹਾਂ ਨਹੀਂ ਸਮਝ ਆਉਂਦੀ ਇਸ ਤਰ੍ਹਾਂ ਸਮਝ ਆ ਜਾਏ ਪਿਆਰ ਨਾਲ ਨਹੀਂ ਸਮਝ ਆਈ ਤਾਂ ਦਬਕੇ ਨਾਲ ਸਮਝ ਆ ਜਾਵੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਵੀ ਕਰਦੇ ਨੇ ਕਦੀ ਕਦੀ ਪਰ ਤੁਸੀਂ ਸਮਝਾਉਂਦੇ ਹੋ ਇੱਕ ਬਾਪ ਦੇ ਵਾਂਗੂ ਜਿਹੜਾ ਬਾਪ ਸੰਸਾਰੀ ਬਾਪ ਪਿਆਰ ਵੀ ਕਰਦਾ ਹੈ ਪ੍ਰਤਪਾਲਾ ਵੀ ਕਰਦਾ ਹੈ ਖੱਟ ਘੁਮਾ ਕੇ ਵੀ ਮੂੰਹ ਚ ਪਾਉਂਦਾ ਹੈ ਲਿਆ ਕੇ ਰੱਖਿਆ ਵੀ ਕਰਦਾ ਹੈ ਪਰ ਜੇ ਕਿਤੇ ਬੱਚਾ ਗਲਤੀ ਕਰਦਾ ਹੈ ਨਾ ਤੇ ਬੱਚੇ ਨੂੰ ਧੱਪਾ ਵੀ ਮਾਰਦਾ ਹੈ ਕਾਹਦੇ ਵਾਸਤੇ ਮਾਰਨ ਵਾਸਤੇ ਨਹੀਂ ਮਾਰਦਾ ਹੈ ਠੀਕ ਕਰਨ ਵਾਸਤੇ ਤੁਸੀਂ ਸਾਨੂੰ ਸਮਝਾਉਂਦੇ ਹੋ ਛਿਮਾ ਵੀ ਕਰ ਦਿੰਦੇ ਹੋ ਤੇ ਨਾਲ ਆਖਿਆ ਪਾਤਸ਼ਾਹ ਜੀ ਅਸੀਂ ਫਿਰ ਅਗਿਆਨੀ ਹਾਂ ਅਗਿਆਨ ਗਿਆਨ ਰਹਿਤ ਅਲਪ ਮਤ ਅਲਪ ਮਾਨਾਂ ਦੀ ਥੋੜ੍ਹੀ ਵੈਸੇ ਸਤਿਗੁਰਾਂ ਨੇ ਸ਼ਬਦ ਥੋੜ੍ਹੀ ਵਰਤਿਆ ਕਾਵਿ ਰੂਪ ਦੇ ਵਿੱਚ ਐਸਾ ਅਨੇਕਾਂ ਵਾਰ ਹੋਇਆ ਕਰਦਾ ਹੈ ਅਲਪ ਮਤ ਥੋੜ੍ਹੀ ਅਸੀਂ ਥੋੜ੍ਹੀ ਮਤ ਵਾਲੇ ਹਾਂ ਪਰ ਤੁਸੀਂ ਨਾ ਫਿਰ ਸਾਡੀ ਸੰਭਾਲ ਕਰ ਦਿਓ ਫਿਰ ਸਾਡੀ ਸੰਭਾਲ ਕਰ ਦਿਓ ਕਿਉਂਕਿ ਸੰਭਾਲ ਕਰਨਾ ਤੁਹਾਡਾ ਸੁਭਾਅ ਹੈ ਤੁਸੀਂ ਆਪਣੇ ਦਰਬਰ ਖਾਵੋ ਸੰਗਤ ਜੀਓ ਮੈਂ ਬੇਨਤੀ ਕਰਨੀ ਚਾਹੁੰਦਾ ਸਾਡੇ ਸਿਧਾਂਤ ਦੇ ਇੱਕ ਵਿਸ਼ੇਸ਼ ਨੁਕਤੇ ਦੀ ਮੈਂ ਧਿਆਨ ਦਿਵਾਉਣਾ ਚਾਹੁੰਦਾ ਸਤਿਗੁਰਾਂ ਨੇ ਐਸੀ ਪ੍ਰੇਰਨਾ ਬਖਸ਼ੀ ਜਿਸ ਵੇਲੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੈਠੇ ਹੋਏ ਸਾਂ ਐਸੀ ਪ੍ਰੇਰਨਾ ਬਖਸ਼ੀ ਸਵਈਏ ਪੜ੍ਹਨ ਲੱਗੇ ਨਾ ਪ੍ਰੇਮੀ ਤੇ ਸਭ ਤੋਂ ਪਹਿਲਾਂ ਸਵਈਆ ਪੜ੍ਹਿਆ ਸੱਚ ਸਭਾ ਦੀਵਾਨ ਸੱਚ ਸੱਚੇ ਪੈ ਧਰਿਓ ਸੱਚਾ ਤਖਤ ਨਿਵਾਸ ਸੱਚ ਤਪਾਸ ਕਰੋ ਸੱਚ ਸਿਰਜਿਓ ਸੰਸਾਰ ਆਪ ਆਪਣ ਨਾ ਭੁਲਾਓ ਰਤਨ ਨਾਮ ਅਪਾਰ ਕੀਮ ਨਾ ਪਵੈ ਅਮੂਲੋ ਜੇ ਕਿਰਪਾਲ ਹੋਵੇ ਉਹ ਬਿੰਦ ਸਰਵ ਸੁਖ ਤੁਮ ਹੀ ਪਾਏ ਅੱਗੇ ਕੀ ਆਖਿਆ ਹਰ ਗੁਰ ਨਾਨਕ ਜਿਨ ਪਰਸੋ کہ بہڑ پھر جوان نہ آئے. تو جڑے پاٹھ کرنے والے ہو سارے چتن ہوئے ہو جو سابدان ہوئے ہو جائے. اس تو پہلا سویا نرنکار اکار اچھل پورنی ابناسی ہرک بنتے امنت روپ نرمل بےواسی گن گانی بے انت انت ایک ترن ہی پاسی جاتے ہوئے کرپال سجن پرب تھی نواسی تن 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 جان جہے کرپال ہر ہر پہو ہر گر نانک جن پرسو سے جن مرم بہتر آؤ. پھر اگے چل کے آخر ست ست ہر ست ست ستے ست پنی دوسرے آن میں اگر پورک پوراتم سنیا آرمب ذکر جہاں ہے سوئیاں کا انہوں سوئیاں کا پرمیشر کی سفت کی جا رہی ہے. نرنکار وہ ہے اچھال وہ ہے سچ روپ وہ ہے دیوان اس کا سچ ہے ست وہ ہے آد. لیکن اخیر دیا پنکتیوں چ کی آخر ہر گر نانک جن پرسو بہڑ پھر جوڑ نہ آئے تین سب کل کی ادھار تو ایک سدا مکتے ہر گر نانک ہر گر نانک ہر گر نانک. میں کی کہنا چاہتا ہوں ستگرو مہاراج گرو ارجن صاحب جی سان دھیان بھی آ رہے ہیں جو کچھ ہری ہے وہی گرو نانک ہے. جو ہری ہے وہی گرو نانک ہے اور جو گرو نانک ہے وہی ہری ہے. کچھ سجن ایسے ہیں سارے جہے ایو کہتے نہیں کہ پٹانی سبئیے آخے تو انہوں نے کچھ الاڑو خیال دیتے ہے تو پنجے پاتشاہ جی کے بچن ہیں. جب اگے چل کے پھر کہہ رہے ہیں کمن جوگ تھا گیان تو ہم کمن بدھی استد کریے سب سادق تیس کور ترکیم نہ پریے برہم مادک سمکار شیخ گن منت نہ پائے اگو بہو نہیں جائے پور سربراہ سمائے جے کاٹی سرک دیال پرب سیجن لگے بھگتے ہر گر نانک دن پرسو تو ایک سدا مکتے. اگے کی آخیا پرب داتا داتار پرے جاچکے تو سرنا میرا دان سنترین جہے لگ بھگل ترنا بنت کرو ارداس سنہو جے ٹھاکر پاو دے برس من چاہو بھگت اے من ٹھہرا وے. بولو سارے بڑے چرا دے اندھیار میں سب کالے ادھری ایک نام ترم پرگٹ سکل ہر بھون مہ جان مانک گور پار برہم جان مانک گور پار برہم بڑے چراغ اندھیار میں سب کالے ادھری ایک نام ترم. کس نے ساری سرشتی کا ادھار کیتا ہے نانک جی نے کیتا گرو نانک صاحب نے کیتا کہڑے گرو نانک صاحب جی نے کیتا جڑے پار برہم ہے جڑے پار برہم ہے. کوئی سجن تو گرو ٹینٹ میں چھجکن لگ پے بابا نانک بابا نانک بابا نانک ایسے جی بھائی گرداس جی نے آخیا بابا پھر مکے گیا پھر بابا گیا بلباد میں ایک بابا آکار روپ بالکل آخیا ہے. پر بھائی گرداس جی نے سارا پڑھونا پیار دے نال پنکتوں اِسی چھڈ کے چل سکیں گے ست گور نانک پرگٹیا. بولو سارے چیتا کر لیے ست گور نانک پرگٹیا مٹی تند جگ چان ہوا جیو کر سورج نکلیا تارے چھپے. پھر سنی پکار دتار پرب کس بھیجیا گرو نانک جگ مائے پٹھایا سنی پکار داتار پرب گرو نانک گرو نانک نے بھیجیا. اور وہ گرو نانک جنم ساخی والوں تے لکھیا ہے اسی ہونا من کبھی کبھی محسوس ہوتا ہے کہ اپنی اکلا لے کے اسی جنم ساخیاں تو اپنی اتہاس سے بھی اگے لنگ جاندے ہیں. اسی گربانی نے بھی نظر انداز کرنا چاہتے ہیں. میں ہاتھ جوڑ کے آخانگا ایوں نہ کرو ਨਾ ਕਰੇ ਹੋ। ਇਹ ਸਾਡੀ ਭੁੱਲ ਹੈ। ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸੇਵਕ ਹਾਂ, ਉਹਨਾਂ ਦੇ ਅਸੀਂ ਸਿੱਖ ਹਾਂ, ਪਰ ਉਹਨਾਂ ਦੇ ਸਿੱਖ ਹੁੰਦਿਆਂ ਉਹਨਾਂ ਦੀ ਬਾਣੀ ਨੂੰ ਉਲੰਘ ਕੇ ਅਸੀਂ ਨਹੀਂ ਚੱਲ ਸਕਦੇ। ਸਿੱਖੀ ਆਗਿਆ ਨਹੀਂ ਦਿੰਦੀ ਸਾਨੂੰ। ਜੇ ਪੰਚਮ ਪਾਤਸ਼ਾਹ ਹਜ਼ੂਰ ਕਹਿੰਦੇ ਨੇ ਜਨ ਨਾਨਕ ਗੁਰ ਪਾਰ ਬ੍ਰਹਮ, ਪਾਰ ਬ੍ਰਹਮ ਗੁਰ ਨਾਹੀਂ ਭੇਦ, ਭਾਈ ਨੰਦ ਲਾਲ ਸਾਹਿਬ ਵਰਗੇ ਆਖਦੇ ਨੇ ਗੁਰੂ ਨਾਨਕ ਆਮਦ ਨਾਰਾਇਣ ਸਰੂਪ ਹੁਮਾਨਾ ਨਿਰੰਜਨ ਨਿਰੰਕਾਰ ਰੂਪ। ਗੁਰੂ ਨਾਨਕ ਹੋਰ ਨਹੀਂ ਸੀ ਕੁਛ, ਪਾਰ ਬ੍ਰਹਮ ਪਰਮੇਸ਼ਵਰ ਨੇ, ਹੋ ਬਹੋ ਨਿਰੰਜਨ ਨੇ, ਹੋ ਬਾਹੂ ਜੋ ਹਰੀ ਹੈ, ਪਰਮੇਸ਼ਵਰ ਹੈ, ਕਰਤਾਰ ਹੈ, ਉਹ ਗੁਰੂ ਨਾਨਕ ਨੇ। ਜੋ ਗੁਰੂ ਨਾਨਕ ਨੇ ਹਾਂਜੀ ਉਹ ਪਰਮੇਸ਼ਵਰ ਹੈ, ਵਾਹਿਗੁਰੂ। ਔਰ ਮੈਂ ਇਹਨੂੰ ਧਿਆਨ ਵੀ ਲਾਵਾਂਗਾ ਜੇ ਅੱਜ ਦਾ ਇਹ ਸਾਰਾ ਸ਼ਬਦ ਗੁਰੂ ਨਾਨਕ ਸਾਹਿਬ ਨੂੰ ਸੰਬੋਧਨ ਕਰਕੇ ਆਖਿਆ ਜਾਵੇ, ਭਲਾ ਅਰਥਾਂ ਨੂੰ ਲਿਆ ਜਾਵੇ। ਤੂੰ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਮਿਨਖ ਮਿਨਖ ਤੂੰ ਹੀ ਪ੍ਰਤਪਾਲੋ, ਹਮਬਾਰਕ ਤੁਮਰੇ ਧਾਰੇ, ਜੀਵਾ ਇੱਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਵਾਮੀ, ਤੇਰੋ ਅੰਤ ਲੇਕਿਨ ਹੀ ਵਹੀ ਹੈ, ਕੋਟ ਪਰਾਧ ਹਮਾਰੇ ਖੰਡ ਹੋ, ਅੰਤ ਬਿਧੀ ਸਮਝਾਵੋ, ਹਮੇ ਅਗਿਆਨ ਅਲਪ ਮਤ ਥੋਰੀ, ਤੁਮ ਆਪਣੀ ਦਰਦਰ ਖਾਵੋ। ਵਾਹਿਗੁਰੂ। ਸੰਗਤ ਜੀ ਮੈਨੂੰ ਖਿਮਾ ਕਰਿਓ, ਜੇ ਮੈਨੂੰ ਯਾਦ ਹੈ ਰਲ ਬੈਠਿਆਂ ਇੱਕ ਦਫ਼ਾ ਅੱਗੇ ਮੈਂ ਬੇਨਤੀ ਕੀਤੀ ਸੀ, ਸਾਰੇ ਬ੍ਰਹਿਮੰਡ ਦੇ ਵਿੱਚ, ਸਾਰੇ ਜਗਤ ਦੇ ਵਿੱਚ, ਗੱਲ ਭਾਰਤ ਦੀ ਨਹੀਂ ਹੈ। ਕੱਲ ਆਏ ਪ੍ਰਧਾਨ ਮੰਤਰੀ, ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ, ਸਾਰਾ ਕੁਝ ਕਰਨ ਕਰਾਉਣ ਵਾਲੇ ਨੇ, ਹਾਂਜੀ, ਲੇਕਿਨ ਕਰ ਕਰਾ ਕੇ ਤੇ ਅੱਗੇ ਕਿਹਨੂੰ ਲਾ ਕੇ ਤੋਰਿਆ? ਗੁਰੂ ਨਾਨਕ ਦੇ ਪੰਥ ਦੇ ਆਗੂ ਨੂੰ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅੱਗੇ ਲਗਾਇਆ। ਹਾਂਜੀ, ਵਾਹਿਗੁਰੂ। ਰਾਜਨੀਤੀ ਦਾ ਫਨ ਬੜਾ ਵੱਡਾ ਹੁੰਦਾ ਹੈ, ਸਿਰ ਬੜਾ ਉੱਚਾ ਹੁੰਦਾ ਹੈ, ਲੇਕਿਨ ਰਾਜਨੀਤਿਕ ਵੀ ਸਮਝਦੇ ਨੇ। ਗੁਰੂ ਨਾਨਕ ਦੇ ਸਹਿਮ ਸੱਚੇ ਪਾਤਸ਼ਾਹ ਜੀ ਦੇ ਸਿੱਖ ਨੇ ਨਾ ਜਿਹੜੇ, ਉਹ ਸਾਡੇ ਮਨ ਵੀ ਅੱਗੇ, ਸਾਡੇ ਮਨ ਵੀ ਵਧੇਰੇ ਸਤਿਕਾਰ ਦੇ ਪਾਤਰ ਨੇ। ਔਰ ਮੈਂ ਕਹਿਣਾ ਚਾਹਾਂਗਾ, ਜੇ ਸਾਨੂੰ ਮਾਣ ਮਿਲਦਾ ਹੈ, ਅਸੀਂ ਥੋੜ੍ਹੀ ਜਿਹੀ ਤਾਈ ਦੀ ਮਨਾਵਟੀ ਹਾਂ ਹਿੰਦੁਸਤਾਨ ਦੇ ਵਿੱਚ, ਸਾਰੇ ਜਗਤ ਦੇ ਵਿੱਚ ਅਸੀਂ ਮਾਮੂਲੀ ਜੀ ਘੱਟ ਗਿਣਤੀ ਹਾਂ, ਜੇ ਸਾਨੂੰ ਮਾਣ ਮਿਲਦਾ ਹੈ ਨਾ, ਕਿ ਕਿਸੇ ਹੋਰ ਕਰਕੇ ਮਾਣ ਨਹੀਂ ਮਿਲਦਾ, ਸਿਰਫ ਇਸ ਲਈ ਮਾਣ ਮਿਲਦਾ ਹੈ ਕਿ ਸਾਡੀ ਝੋਲੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ। ਅਸੀਂ ਗੁਰੂ ਨਾਨਕ ਦੇ ਵਾਰਸ ਹਾਂ, ਅਸੀਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜੇ ਹੋਏ ਹਾਂ। ਹਾਂਜੀ, ਫਿਰ ਮੈਂ ਐਂ ਕਹਿ ਲਵਾਂ, ਗੁਰੂ ਨਾਨਕ ਸਾਡੇ ਨੇ, ਅਸੀਂ ਉਹ ਮਾਣ ਕਰਦੇ ਹਾਂ। ਕੇਵਲ ਸਾਡੇ ਆ ਇਹ ਨਹੀਂ, ਸਾਰਿਆਂ ਦੇ ਨੇ, ਲੇਕਿਨ ਅਸੀਂ ਸਮਝਦੇ ਹਾਂ ਸਾਡਾ ਗੁਰੂ ਨਾਨਕ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਉਹ ਸਾਡੇ ਪਾਲਕ ਨੇ। ਔਰ ਉਹ ਵੀ ਨੇ, ਕੋਟ ਪਰਾਧ ਹਮਾਰੇ ਖੰਡੋ, ਸਾਡੇ ਅਨੇਕਾਂ ਅਪਰਾਧਾਂ ਨੂੰ ਛਿਮਾ ਕਰ ਦੇਣ ਵਾਲੇ। ਵਾਹਿਗੁਰੂ। ਮੋਟੇ ਮੋਟੇ ਦੇ ਤੌਰ ਤੇ ਅਸੀਂ ਧਿਆਨ ਕਰ ਲਈਏ। ਸੱਜਣ ਕੋਲ ਗਏ ਸੰਤਾਂ, ਠੱਗ ਨੂੰ, ਠੱਗੀ ਮਾਰਨ ਵਾਲਾ, ਪ੍ਰਚਲਿਤ ਦੀਆਂ ਸਾਖੀਆਂ ਨੇ, ਸਿੱਖ ਇਤਿਹਾਸ ਦੀਆਂ, ਹਾਂਜੀ, ਜਨਮ ਸਾਖੀਆਂ ਵਾਲਿਆਂ ਨੇ ਜਿਹੜਾ ਆਖਿਆ। ਕਹੋ ਕੋਲ ਗਏ, ਤੇਜ ਪਾ ਕੇ ਤੇ ਸਾੜਨ ਵਾਲੇ ਪਾਸੇ ਤੁਰ ਪਿਆ। ਜੇ ਮੱਕੇ ਗਏ ਤੇ ਟੰਗੋ ਪਕੜ ਘਸੀਟੇ ਆ, ਹਾਂਜੀ, ਜਾਂ ਜੀਵਨ ਮਾਰੀ ਲੱਤ ਦੀ। ਜੇ ਬਗਦਾਦ ਵਿੱਚ ਗਏ ਨੇ ਤੇ ਪੱਥਰ ਮਾਰੇ ਤੇ ਵੱਟੇ ਮਾਰੇ ਤੇ ਸਾਰਾ ਕੁਝ ਕੀਤਾ ਹੋਇਆ ਨਾ, ਤੇ ਜੇ ਗੰਗਾ ਦੇ ਕਿਨਾਰੇ ਤੇ ਗਏ ਤੇ ਉਹਨਾਂ ਨੇ ਕਮਲਾ ਰਮਲਾ ਆਖਿਆ, ਤੇ ਪੁੱਠੇ ਪਾਸੇ ਪਾਣੀ ਜਿੰਦ ਦਾ ਸਿਆਣਾ ਕਿੱਥੇ ਹੋਇਆ ਹੈ? ਹਾਂਜੀ, ਲੇਕਿਨ ਚੇਤੇ ਰੱਖਣਾ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਪਹਿਲੀ ਗੱਲ ਤਾਂ ਕਿਸੇ ਨੂੰ ਕੌੜਾ ਨਹੀਂ ਬੋਲਿਆ। ਜੇ ਕਿਸੇ ਨੇ ਲੱਤ ਵੀ ਮਾਰੀ ਹੈ, ਗੁਰੂ ਨਾਨਕ ਨੇ ਕਿਸੇ ਨੂੰ ਪਰਤ ਕੇ ਲੱਤ ਨਹੀਂ ਮਾਰੀ, ਸਭ ਕੁਝ ਸਿਵਾ ਕਰ ਦਿੱਤਾ। ਅਗਿਆਨਤਾ ਵਿੱਚ ਇਵੇਂ ਹੁੰਦਾ ਹੁੰਦਾ ਹੈ, ਅਗਿਆਨੀ ਬੰਦੇ ਇਵੇਂ ਕਰਦੇ ਹੁੰਦੇ ਨੇ। ਔਰ ਜਿਸ ਵੇਲੇ ਉਹਨਾਂ ਬੰਦਿਆਂ ਨੂੰ ਰਿਅਲਾਈਜ਼ ਕਰ ਲਿਆ, ਜਿਸ ਵੇਲੇ ਗਿਆਨ ਦੀਆਂ ਅੱਖਾਂ ਮਿਲੀਆਂ, ਰਿਅਲਾਈਜ਼ ਕਰ ਲਿਆ ਕਿ ਅਸੀਂ ਗਲਤ ਸਾਂ, ਫਿਰ ਚਰਨੀ ਢਹਿਪੈ। ਜਦੋਂ ਚਰਨੀ ਢੱਠੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਠੱਗ ਤੇ ਰਾਕਸ਼ੀ ਸੁਭਾਅ ਤੇ ਹੋਰ ਗੱਲਾਂ ਸਾਰੀਆਂ کول ہے اتنی ساری کیونکہ انہوں نے جیون کڈ کے نا اوگن کڈ کے اپرادھ کڈ کے انہوں کی تھان سے واحرو جی کا پیار رکھ دتا واحرو پیار رکھ دتا اور پیار رکھ کے نا جس ویل پھر انہوں کے جیون کی اساری نہیں ہوتی ہے پھر مارے سچے پاتشاہ انہوں نے منجی بخشتے ہیں تھی اس پاس سکھی کا پرچار کریا کرا جائے ہردوار جہے بندے گرو نانک صاحب ہلکے آخدے سن کرئی آخدے سن پلیا آخدے سن مردانہ کی نال ربابی ویخ کے آخیا یہ کی کری فرد مراسیا نال نہیں فرد کتریاں کا پتر یہ سب کچھ کہنے والوں کے ایک پنجو رام بھی سی پنجو رام پنڈت ہے لیکن جدو ستگرو مہاراج اتے پھر گردوارا گیان گودری ہے آلوپ جہاں ہو گیا ستگرو مہاراج کرپا کرن بخشن کرن سکھ سچیت ہون تے اس تھان تے پھر نشان گرو نانک صاحب دے قائم کرن رکھن بیٹھے اتے پنجو رام آدھا رہا اپنی بھلا بخشوائیاں اس نے تے پھر اتوں تک آ گیا مہاراج جی تسی آگیا کرو تے میں تہاڈی سکھیا دا پرچار کریا کرا دیکھو کوئی بندے سکھیا کا پرچار کریا کریں ستگرو نے ہور سکھیا دڑھ کروائی دڑھ کروا کے تے آسیس لیتی کہنے لگے جاؤ جاؤ لنگر چلاؤ اس کا بھوجن کا لنگر تو سکھی کا شبد باڑی کا لنگر چلاؤ تو وہ سجن نے اتوں نکلیا تو چلتا چلتا روپڑ کے کول آیا کہ اتے آ کے مہاراج ایک دفعہ پرچار کردیا کردیا اتنے اس کو ملے نہیں آ کے اور جتنے وہ پرچار کریا کرتا سی ٹھہریا ہوا سی گردوارا چرن کمل صاحب بنایا گرو نانک صاحب نے اتنے چرن پائے روپڑ کے کول کیرتپور کے پاس یہ ویکتی سی پنڈت پنجو رام جڑا بڈن شاہ ہوراں پریڑ کے ستگرہ کے چرنوں کے وچ لے کے آیا میں سلطان پور کی حاضری بھرتا ہوا کہہ رہا سا سکھ اتہاس کی سب تو پہلی بلڈنگ جہی پرپس بلٹ دھرمشالا بنی پرپس بلٹ دھرمشالا وہ بھائی سجن نے بنائی ہے جو ستگرہ مارن والے پاسے تریا ہوا سی ہاں جی ستگرو مہاراج سچے پاتشاہ جی نے سارے اپنی گل میں لگایا ہے سارے اپنی گل میں لگایا ہے میں کہنا چاہوں گا میرے دھیان میں ہے یہ گل پانچ سو پنجاواں پرکاش پرب منا رہے ہیں اسی جتنے ایتھے بیٹھے ہوئے ہاں یا جتھے جتھے بھی اسی ہے گئے ہاں سانو ستگرو گرو نانک صاحب جی کی بانی شری گرو گرنتھ صاحب جی کی بانی ان کا جو سندیش ہے وہ گھر گھر ہر ایک منک تک پہنچاؤ کی ضرورت ہے اسی پہنچائیے اسی سارے پرچارک بنیے مت سوچیے بھی جہے اتنے بیٹھے ہیں بڑے بڑے چوڑیاں والے میرے ورگے جہے بیٹھے ہیں یہ پرچارک نہیں اسی سارے پرچارک ہاں ہر سکھ پرچارک ہے ہر سکھ پرچارک ہو سکتا ہے میں چیتا کروانا تمہیں بھائی مکھن شاہ جی نے جنہوں نے لگانا کہہ کے یاد کیتا جاتا ہے اسی جانتے ہاں نا بڑے بڑے وپاری سن وہ پانچ سو مور سونی بھی لے کے آئے سن ہاں جی پر یہ تھوڑا نا پتا ہے کہ ستگرو گرو ہر رائے صاحب جی کے تھاپے ہوئے گجرات کشمیر دے پرچارک سن تھوڑا نا پتا ہے بھائی ایڈا 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 تکڑا وپاری ایڈا پرسدھ وپاری ایڈا تھی پرش پرچارک نہیں ہو سکتا ہو سکتا ہے سارے پرچارک بنے اور نال چیتے کریے پرنسپل ہربھجن سنگھ ہونے کے بچن میں اچھے لگتے ہیں آج چیتے کرنے کہتے ہیں یہ وحدت کا چشمہ ہے نانک فضل سے پیو وا پلاؤ یہ بانی گرو کی واحو شردا کی تو گل ہی کوئی نہیں ہے یہ وحدت کا چشمہ ہے وحدانیت ہوتی ہے ایک بھی گل ہے جتھے دویت واد نہیں ہے ادویت واد ہے جتھے جتھے ایک اکال کی گل ہے صاحب میرا ایکو ہے بھائی ایکو ہے اور نہیں کچھ ہے گا کھڑ جاؤ ساریا تھاواں کھڑ کے سارا یہ پرچار کرو دسو سارا یہ وحدت کا چشمہ ہے نانک فضل سے گرو نانک صاحب کی کرپا کا صدقہ پیو واہ پلاؤ یہ بانی گرو کی پہلی گل ہے بانی آپ پی لو، یہ امرت چشمہ آپ پی لو، تو دوسری گل ہے باقیاں نوں پلاؤ۔ اور فرقان لوگ جی نے لکھے ہاں یہ وحدت کا چشمہ ہے نانک فضل سے پیو واہ پلاؤ، یہ بانی گرو کی یہ ازلی ہے بانی، یہ دھر سے ہے آئی مارے نفس کو، یہ بانی گرو کی نفس اتنے ہوم ہے شیطانیت ہے ساڈے ہومے دیا گلا اسی پھنکارے گرو مار دیا، سکھ برا نہیں آ کے بہن واسطے تیار، ہوں کل دیا گلا نہیں دور دیا نہیں ہیں اج دیا گلا نے، شری اکال تخت صاحب تو آخیا جائے ایک سٹیج لگے سارے رل کے ایک تھان سے گرو نانک دیو گن گائیے حد ہوئی اسی رل کے بیٹھ نہ سکیے، ہاں سکھ نہ رل کے بیٹھ سکن، اور چیتا رکھے گے جو سکھ پرا بن کے رل کے نہیں بیٹھ سکتے اسی ہندوؤں نوں مال کیویں بٹھاواں گے، مسلمانوں نوں مال کیویں بٹھاواں گے، عیسائیوں نوں مال کیویں بٹھاواں گے، اسی دوجیاں نوں کیویں بٹھاواں گے، اسی گوریاں نوں کیویں بٹھاواں گے، اور نہ بٹھاواں گے، اسی گرو نانک دے دیندار ہاں، گرو نانک دے قرضدار ہاں، گرو نانک نے سارے نوں بٹھایا ہے، جی اسی اپنے آپ نوں گرو نانک دے سکھ سمجھدے ہاں، اسی کہندے ہاں ساڈا گرو نانک ہے، کسی ہور دا بھاوے کوئی ہور وی ہوے گا ساڈا تاں گرو نانک ہے، تو پھر یہ ساڈا فرض بنتا ہے پیو واہ پلاؤ، یہ بانی گرو کی یہ ازلی ہے بانی، گر سے ہے آئی مارے نفس کو، یہ بانی گرو کی یہ نسلوں کی باتیں یہ دیشوں کے جھگڑے مٹائے گی آخر، یہ بانی گرو کی جو انسان سے انسان کا رشتہ حقیقی وہ قائم کرے گی، یہ بانی گرو کی، نہ عمران خان عمران خان رہ جائے گا، نہ کوئی مودی مودی رہ جائے گا، سارے گرو نانک دے سکھ ہو جان گے، سارے گرو نانک دے سکھ سانو نظر آؤ گے، اور سارے کے جس نے بھی پیڑا ہوئے گی، پاویں کسی نے کشمیر میں پیڑا ہو رہی ہے تو پاویں کسی نے کیرلا میں پیڑا ہوں پی ہے، اکھ سکھ بھی ہی رو گی، سکھ بھی اکھ ہی رو گی، تو اکھ کوئی لوڑ ہے سانوں اس گل سمجھ کے سنبھال کے اج چلن کی، انت وچ پاتشاہ جی نے جڑا آخیا میں کہاں گا پرمیشور روپ گرو نانک کا دھیان کرتے ہوئے اسی آخیے جی
تمہارے سرن تمہاری آسا تمہیں سجن سوہلے،
ہو ستگرو گرو نانک دیو مہاراج اسی تے سکھ تھی شرن بچ آئے ہاں، تم ہی سجن سو لے تھی ہی سانو سدا سکھ دین والے سڈے سجن ہو جی،
رکھو رکھ ہار دیالا نانک کھڑ کے بولے،
اسی کرپا کرو اسی تے در دے تے گھر دے اسی بولے غلام، بولا کہ من غلام نہیں، غلام ہوں جا پیسے دے کے کڑی ہوئے گیا گیا ہوئے میرا کبے سجے دیکھ نہیں سکتا، تپے مالک کھڑا کر دے تو تپے کھڑو جائے، چھاوی کھڑا کر دے تو چھاوی کھڑو جائے، جی پخار رکھے تو پخار دے، جی کھان نہیں مل جائے تو تم شکر منا دے، اس کو کہتے ہیں غلام، پرمیشر دے پرمیشر روپ ستگرو مہاراج گرو نانک صاحب جی کے سنمکھ اسی ایم نمرتا دے آخیے اور سدا چیتے رکھیے، ہے جی جہوا ایک کون گن کہی ہے بے شمار بےونت سوامی تیرے ونت ممکن ہی لہی ہے، بابا کبیر جی ہوروں کا شبد جو لڑی وار وچار دے ادھین چل رہا ہے، آپ اس پاون شبد کا پاٹھ سرون کریے تو سنکھیپتا دے نال ارتھاں نوں سمجھیے جی،
کبیر جی تھر ہر کمپا بالا جی جانو کیا کرسی پیو،
بابا کبیر آخد تھر ہر کمپا بالا جیو 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 وکھرا نہیں ہے، جیو شبد بالا دے نال سنجھ ارتھ رکھتا ہے، بالا آخیا گیا نیانی بالڑی بالکا بھاگ ہے اتوں اگیانی اگیانی جی تھر تھر کمبدا ہے، کیوں کمبدا ہے کیا جانا کیا کرسی پیو، پتا نہیں کہ مالک واہر میرے نال کی کرے گا، اگلیاں رہاؤ دیا پنگتیاں ਇਹ ਥੋੜਾ ਜਿਹਾ ਸਮਝ ਲਵਾਂਗੇ ਤੇ ਸ਼ਬਦ ਸਮਝਣਾ ਸੌਖਾ ਹੋ ਜਾਵੇਗਾ ਜੀ।
ਰਹਿਣ ਗਈ ਮਤ ਦਿਨ ਭੀ ਜਾਏ ਭਵਰ ਗਏ ਬਗ ਬੈਠੇ ਆਏ।
ਦੋਹਾਂ ਪੰਕਤੀਆਂ ਵਿੱਚ ਦੋ ਅਲੰਕਾਰ ਵਰਤੇ ਨੇ, ਚਾਰ ਆਪਾਂ ਕਹਿ ਲਈਏ ਲੇਕਿਨ ਸਾਂਝੇ ਨੇ ਧਿਆਨ ਕਰ ਲੈਣ ਵਾਲੇ। ਰਹਿਣ ਗਈ ਮਤ ਦਿਨ ਭੀ ਜਾਏ, ਰਾਤ ਚਲੀ ਗਈ ਮਤਾਂ ਦਿਨ ਵੀ ਚਲਾ ਜਾਏ, ਭਵਰ ਗਏ ਭਵਰੇ ਚਲੇ ਗਏ, ਬਗ ਬੈਠੇ ਆਏ ਬਗੜੇ ਆ ਕੇ ਬਹਿ ਗਏ। ਇਹ ਚਾਰ ਨਹੀਂ ਸ਼ਬਦ, ਰਾਤ ਹੈ ਦਿਨ ਹੈ ਤੇ ਭੌਰਾ ਹੈ ਤੇ ਬਗਲਾ ਹੈ। ਅਲੰਕਾਰ ਕੀ ਹੈ? ਰਾਤ ਹੈ ਕਾਲੇ ਦੀ ਕਾਲਖ ਦੀ ਸੂਚਕ, ਦਿਨ ਹੈ ਚਿੱਟੇ ਦਾ ਸੂਚਕ। ਰਾਤ ਕਾਲੀ ਹੈ ਦਿਨ ਚਿੱਟਾ ਹੈ, ਭਵਰਾ ਕਾਲਾ ਹੈ ਇਸੇ ਤਰ੍ਹਾਂ ਤੇ ਬਗਲਾ ਚਿੱਟਾ ਹੈ। ਕੀ ਭਾਵ ਹੈ? ਕਹਿੰਦੇ ਨੇ ਉਹ ਕਾਲਿਆਂ ਵਾਲੀ ਉਮਰ ਬੀਤ ਗਈ, ਕਿਤੇ ਚਿੱਟਿਆਂ ਵਾਲੀ ਉਮਰ ਵੀ ਨਾ ਬੀਤ ਜਾਵੇ। ਰਹਿਣ ਗਈ ਮਤ ਦਿਨ ਭੀ ਜਾਏ ਭਵਰ ਗਏ ਹਾਂਜੀ ਵੱਧ ਬੈਠੇ ਆਏ। ਫਿਕਰ ਕਿਹੜੀ ਗੱਲ ਦਾ ਹੈ ਕਿ ਜਵਾਨੀ ਬੀਤ ਗਈ ਬੁਢਾਪਾ ਆ ਗਿਆ, ਇਹ ਗਿਆਨ ਨਾ ਪ੍ਰਾਪਤ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਨੂੰ ਅਸੀਂ ਕਮਾ ਨਹੀਂ ਸਕੇ ਕਿ ਪਰਮੇਸ਼ਰ ਨਾਲ ਜੁੜਨਾ ਚਾਹੀਦਾ, ਕਰਤਾਰ ਨਾਲ ਜੁੜਨਾ ਚਾਹੀਦਾ, ਨਾਮ ਜਪਣਾ ਚਾਹੀਦਾ, ਅਸੀਂ ਜੁੜ ਨਹੀਂ ਸਕੇ। ਕਿਤੇ ਐਸਾ ਨਾ ਹੋਵੇ ਸਾਡੀ ਚਿੱਟਿਆਂ ਵਾਲੀ ਉਮਰ ਵੀ ਇੰਨੀ ਲੰਘ ਜਾਵੇ। ਕਦੀ ਬਾਬਾ ਫਰੀਦ ਜੀ ਨੇ ਆਖਿਆ ਸੀ, ਕਾਲੀ ਜੀ ਨੂੰ ਮੈਂ ਰਾਵਿਆ ਧੌੜੀ ਰਾਵੇ ਕੋਈ ਕਰ ਸਾਈ ਸੀ ਉੱਪਰ ਹਰੀ ਰੰਗ ਮਹੂਲਾ ਹੋਏ। ਗੁਰੂ ਅਮਰਦਾਸ ਜੀ ਨੇ ਆਖਿਆ ਗੱਲ ਠੀਕ ਹੈ, ਕਾਲਿਆਂ ਵਿੱਚ ਜੁੜਿਆ ਜਾਵੇ ਸਾਰੀ ਉਮਰ ਆਉਣ ਵਾਲੀ ਸਫਲ ਹੋ ਸਕਦੀ ਹੈ, ਪਰ ਐਂ ਨਾ ਸੋਚਿਓ ਜੇ ਕਿ ਜਿਹੜਾ ਕਾਲਿਆਂ ਵਿੱਚ ਨਹੀਂ ਜੁੜ ਸਕਿਆ ਉਹ ਧੌੜਿਆਂ ਵਿੱਚ ਵੀ ਨਹੀਂ ਜੁੜ ਸਕੇਗਾ। ਕਾਲੀ ਧੌੜੀ ਸਾਹਿਬ ਸਦਾ ਹੈ, ਜੇ ਕੋਈ ਚਿੱਤ ਕਰੇ ਆਪਣਾ ਲਾਇਆ ਪੁਰਮਣ ਲੱਗਈ, ਜੇ ਵਿੱਚ ਸਭ ਕੋਏ ਇਹ ਪੁਰਮ ਪਿਆਲਾ ਖਸਮ ਜਾਂਦਾ ਖਸਮ ਕਾ ਜੈ ਭਾਵੈ ਤੂੰ ਦੇ। ਇਹ ਪਿਆਰ ਦਾ ਪਿਆਲਾ ਹੈ, ਕਰਤਾਰ ਤ੍ਰਿਪਤ ਪਵੇ। ਜਿਹੜੇ ਬਚਪਨ ਵਿੱਚ ਧੱਕੇ ਖਾਂਦੇ ਰਹੇ ਨੇ, ਜਵਾਨੀ ਵਿੱਚ ਧੱਕੇ ਖਾਂਦੇ ਰਹੇ ਨੇ, ਬੁਢਾਪੇ ਵਿੱਚ ਆਗੂ ਬਣ ਬੈਠ ਕੇ ਬੁਢਾਪੇ ਵਿੱਚ ਚੰਗੇ ਹੋ ਜਾਂਦੇ ਨੇ। ਬਾਬਾ ਜੀ ਨੇ ਆਖਿਆ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਰਹਿਣ ਗਈ ਮਤ ਦਿਨ ਭੀ ਜਾਏ ਭਵਰ ਗਏ ਬਗ ਬੈਠੇ ਆਏ।
ਰਹਾਓ ਕਾਚਾ ਕਰਵਾ ਰਹਿਣ ਪਾਣੀ ਹੰਸ ਚੱਲਿਆ ਕਾਇਆ ਕੁਮਲਾਨੀ।
ਇਹ ਸਰੀਰ ਨੂੰ ਆਖਿਆ ਇਹ ਕੱਚਾ ਘੜਾ ਹੈ, ਕੱਚਾ ਮੱਧਾ ਹੈ, ਕਰਵਾ ਕਹਿੰਦੇ ਨੇ ਮੱਧਾ ਨੂੰ, ਇਹ ਕੱਚਾ ਮੱਧਾ ਹੈ, ਕੱਚਾ ਘੜਾ ਹੈ। ਕੱਚੇ ਘੜੇ ਦੇ ਵਿੱਚ ਪਾਣੀ ਬਹੁਤਾ ਸਮਾਂ ਨਹੀਂ ਰਹਿ ਸਕਦਾ ਹੁੰਦਾ, ਪੱਕੇ ਵਿੱਚ ਪਾਣੀ ਟਿਕਦਾ ਹੈ। ਕੱਚੇ ਵਿੱਚ ਰੱਖਾਂਗੇ ਪਾਣੀ ਪਾਇਆ ਜਾਵੇਗਾ, ਹੌਲੀ 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 ਖੜ ਗਿਆ ਤੇ ਸਾਰੇ ਦਾ ਸਾਰਾ ਢਹਿ ਜਾਵੇਗਾ, ਟੁੱਟ ਜਾਵੇਗਾ। ਹਾਂਜੀ ਠੀਕ ਨਹੀਂ ਤਾਂ ਬਣਨਾ ਹੀ ਨਹੀਂ, ਹਾਂ ਮਿੱਟੀ ਬਣ ਕੇ ਸਾਰਾ ਵਹਿ ਜਾਏਗਾ। ਸਰੀਰ ਐਸਾ ਹੀ ਹੈ, ਹੰਸ ਚੱਲਿਆ ਸਾਡੇ ਵੇਖਦਿਆਂ ਵੇਖਦਿਆਂ ਧਿਆਨ ਕਰਦਿਆਂ ਕਰਦਿਆਂ ਹੁਣ ਬੱਗੜ ਆ ਗਿਆ, ਹੰਸ ਚੱਲਿਆ ਹੰਸ ਗਿਆ ਕੇ ਗਿਆ ਕਾਇਆ ਕੁਮਲਾਨੀ। ਇਸੇ ਲਈ ਸਾਡਾ ਸਰੀਰ ਜਿਹੜੀ ਝੁਰੜੀਆਂ ਝੁਰੜੀਆਂ ਪੈ ਜਾਂਦਾ, ਹਾਂਜੀ ਸੋਹਣਾ ਬੰਗ ਬੰਗ ਕਰਦਾ ਹੋਇਆ ਮਲਦਾ ਹੋਇਆ ਸਰੀਰ ਕਾਲਖਾਂ ਵਾਲਾ ਹੋਣ ਲੱਗ ਪੈਂਦਾ ਹੈ। ਕਾਇਆ ਕੁਮਲਾਨੀ ਕਿਉਂਕਿ ਅੱਗੋਂ ਮੇਰਾ ਆਇਆ। ਫਿਰ ਆਖਿਆ ਜੀ
ਕੁਆਰ ਕੰਨਿਆ ਜਸ ਕਰਤ ਸ਼ਿੰਗਾਰਾ ਤਿਉਂ ਰਲੀਆਂ ਮਨ ਬਾਜ ਪਤਾਰਾ।
ਹਜ਼ੂਰ ਕਹਿੰਦੇ ਨੇ ਬਚਨ ਕਰਦੇ ਹੋਣ ਕਈ ਪੱਖ ਨੂੰ ਸ਼ਿੰਗਾਰਦੇ, ਇੱਕ ਤਾਂ ਕਰਮ ਕਾਂਡਾਂ ਵਾਲਾ ਪੱਖ ਹੋ ਸਕਦਾ ਹੈ, ਦੂਜੀ ਗੱਲ ਹੈ ਧਨ ਪਦਾਰਥਾਂ ਦੇ ਇਕੱਠੇ ਕਰਨ ਵਾਲਾ ਸ਼ਿੰਗਾਰ ਹੋ ਸਕਦਾ ਹੈ। ਕਹਿੰਦੇ ਨੇ ਇਹ ਸ਼ਿੰਗਾਰ ਐਸਾ ਸ਼ਿੰਗਾਰ ਹੈ ਜਿਵੇਂ ਕੋਈ ਅਣਵਿਆਹ ਹੀ ਮੁਟਿਆਰ ਸ਼ਿੰਗਾਰ ਕਰਨ ਲੱਗ ਪਵੇ। ਕਿਉਂ ਰਲੀਆਂ ਮਨ ਹੈ ਬਾਜ ਪਤਾਰਾ, ਲੇਕਿਨ ਜੀਵਨ ਦਾ ਸੁੱਖ ਸਰੀਰ ਦਾ ਸੁੱਖ ਇਹ ਆਪਣੀ ਪਰੇ ਤੋਂ ਆਪਣੇ ਖਸਮ ਦੇ ਪਿਆਰ ਤੋਂ ਬਿਨਾਂ ਕਿਵੇਂ ਮਾਣ ਸਕਦੀ ਹੈ? ਭਾਵ ਅਸੀਂ ਪਦਾਰਥ ਜਿੰਨੀ ਮਰਜ਼ੀ ਕਰੀਏ, ਹੋਰ ਅਸੀਂ ਜੋ ਮਰਜ਼ੀ ਕਰੀਏ, ਪਰ ਜੇ ਸਾਡੇ ਅੰਦਰ ਵਾਹਿਗੁਰੂ ਜੀ ਦਾ ਪਿਆਰ ਨਹੀਂ ਹੈ, ਗੁਰੂ ਨਾਨਕ ਜੀ ਦਾ ਪਿਆਰ ਨਹੀਂ ਹੈ, ਤੇ ਫਿਰ ਖੁਸ਼ੀਆਂ ਕਿੱਥੇ ਹੋਣੀਆਂ ਭਲਾ? ਫਿਰ ਜੀਵਨ ਵਿੱਚ ਖੁਸ਼ੀਆਂ ਨਹੀਂ ਆਉਂਦੀਆਂ ਜੀ।
ਕਾਗੋ ਡਾਵਤ ਪੂਜਾ ਪੁਰਾਨੀ ਕਹ ਕਬੀਰ ਕਥਾ ਸਿਰਾਨੀ।
ਕਾਗ ਉਡਾਵਤ ਪੂਜਾ ਪੁਰਾਨੀ, ਕਾਂ ਉਡਾਉਂਦਿਆਂ 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 ਦੋਵਾਂ ਹੀ ਥੱਕ ਗਈਆਂ। ਹਾਂਜੀ, ਉਡੋ ਨਾ ਕਾਗਾ ਕਾਰੋ ਕਰਦਿਆਂ ਕਰਦਿਆਂ ਉਹ ਕਾਵਾਂ ਉਡੇ ਕਾਵਾਂ ਉਡੇ। ਪੁਰਾਣੀਆਂ ਗੱਲਾਂ ਹੁੰਦੀਆਂ ਸਨ, ਕੋਠੇ ਤੇ ਆ ਕੇ ਕਾਂ ਬੈਠਾ ਹੈ ਤੇ ਕਾਂ ਲਾਉਣ ਲੱਗ ਪਿਆ ਤੇ ਉਹਨੂੰ ਕਹਿੰਦੇ ਉਡਾਓ ਕਾਂ ਨੂੰ ਉਡਾਓ, ਛੇਤੀ ਮਿਲਾਪ ਹੋ ਗਏ। ਕਹਿੰਦੇ ਨੀ, ਇੰਤਜ਼ਾਰ ਕਰਦਿਆਂ ਕਰਦਿਆਂ ਜਵਾਨੀ ਤਾਂ ਇਵੇਂ ਲੰਘ ਗਈ, ਬੁਢਾਪਾ ਆ ਗਿਆ, ਮਤ ਦਿਨ ਵੀ ਜਾਵੇ ਬੁਢਾਪਾ ਵੀ ਇਵੇਂ ਚਲਾ ਗਿਆ। ਕਾਗ ਉਡਾਵਤ ਪੂਜਾ ਪੁਰਾਣੀ, ਕਹਿੰਦੇ ਨੀ ਕਹੇ ਕਬੀਰ ਇਹ ਕਥਾ ਸਿਰਾਨੀ, ਇਹ ਜੀਵਨ ਦੀ ਕਥਾ, ਹੌਲੀ ਹੌਲੀ ਇਸ ਕਥਾ ਦਾ ਭੋਗ ਪੈ ਰਿਹਾ ਹੈ, ਜੀਵਨ ਕਥਾ ਦਾ ਹੌਲੀ ਹੌਲੀ ਮੁੱਕਦੀ ਚਲੀ ਜਾ ਰਹੀ ਹੈ। ਇਹ ਜੀਵਨ ਕਥਾ ਮੁੱਕ ਜਾਵੇ ਇਸ ਤੋਂ ਪਹਿਲਾਂ ਮੈਂ ਨਿਮਰਤਾ ਸਹਿਤ 535 ਪ੍ਰਕਾਸ਼ ਉਤਸਵ ਦੀਆਂ ਮੁਬਾਰਕਾਂ ਦਿੰਦਾ ਹੋਇਆ ਫਿਰ ਚੇਤੇ ਕਰਾਵਾਂਗਾ। ਹਰ ਸਿੱਖ ਦਾ ਫਰਜ਼ ਹੈ ਉਹ ਬਾਣੀ ਨਾਲ ਜੁੜੇ, ਨਿਤਨੇਮੀ ਹੋਵੇ, ਦੂਜਿਆਂ ਨੂੰ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਨਿਤਨੇਮੀ ਬਣਾਵੇ, ਬਾਣੀ ਦੇ ਨਾਲ ਜੋੜੇ। ਸਾਰੇ ਸੰਸਾਰ ਦੇ ਵਿੱਚ ਗੁਰਬਾਣੀ ਦੀ ਦਾਤ, ਗੁਰਬਾਣੀ ਦੀ ਬਖਸ਼ਿਸ਼ ਵੰਡੇ, ਜਿੱਥੇ ਜਿੱਥੇ ਪ੍ਰਸ਼ਾਦਾ ਵੀ ਛਕਾਵੇ ਉੱਥੇ ਨਾਲ ਨਾਲ ਗੁਰਬਾਣੀ ਵੀ ਵਰਤਾਵੇ, ਗੁਰੂ ਕਾ ਸੰਦੇਸ਼ ਜਿੰਨਾ ਮੰਡੇਗਾ ਜਿਤਨਾ ਪ੍ਰਚਾਰੇਗਾ ਉਤਨਾ ਹੀ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਦਾ ਪਾਤਰ ਹੋਵੇਗਾ। ਚੇਤੇ ਰੱਖਿਓ ਜੇ ਸਾਡੇ ਸਾਰਿਆਂ ਦੀ ਜੀਵਨ ਕਥਾ ਥੋੜ੍ਹੀ ਥੋੜ੍ਹੀ ਹੈ। ਕਹਿ ਕਬੀਰ ਇਹ ਕਥਾ ਸਿਰਾਮੀ, ਕਿਤੇ ਸਿਰਾਮੀ ਨਾ ਹੋ ਜਾਵੇ, ਮੁੱਕ ਨਾ ਜਾਵੇ। ਇਸ ਤੋਂ ਪਹਿਲਾਂ ਅਸੀਂ ਸਾਰੇ ਆਪਣਾ ਜੀਵਨ ਸਫਲ ਕਰ ਲਈਏ ਔਰ ਚੇਤੇ ਕਰਦੇ ਰਹੀਏ। ਜੇਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੇ ਅੰਤ ਮੁਕਿਨ ਹੀ ਲਈਏ। ਇੱਕ ਵਾਰ ਫਿਰ ਪੰਕਤੀਆਂ ਦਾ ਪਾਠ ਸ਼ਰਵਣ ਕਰੀਏ ਤੇ ਆਪਾਂ ਵਿਚਾਰਾਂ ਨੂੰ ਸੰਕੋਚੀਏ ਜੀ।
ਕਾਗੋ ਦਾਵਤ ਪੂਜਾ ਪੁਰਾਨੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।